ਛੁੱਟੀ ਮਸੰਦਨ ਤੇ ਸਕਲ ਸੰਗਤ ਦੇਸ਼ ਬਿਦੇ ਅਦਕ ਪਈ ਸਿੱਖੀ ਜਗਤ ਸ਼ਰਧਾ ਸਹਿਤ ਵਿਸ਼ੇਸ਼ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਏ ਮਾਨ ਸ਼ਬਦ ਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਨਮਾਨਯੋਗ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ ਵੱਡੇ ਭਾਗ ਸਦਕਾ ਇਸ ਸੰਗਤ ਦੀਆਂ ਸੁਹਾਵਣੀਆਂ ਘੜੀਆਂ ਆਪ ਜੀ ਨੂੰ ਪ੍ਰਾਪਤ ਹੋ ਰਹੀਆਂ ਹਨ। ਕਲਯੁਗ ਮੈਂ ਕੀਰਤਨ ਪ੍ਰਧਾਨਾਂ ਗੁਰਮੁਖ ਜਪੀਐ ਲਾਏ ਧਿਆਨਾਂ ਅੰਮ੍ਰਿਤਮਈ ਬਾਣੀ ਦਾ ਸ਼ਬਦ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਹੁਣ ਸਮਾਂ ਹੈ ਰੋਜ਼ਾਨਾ ਦੀ ਤਰ੍ਹਾਂ ਗੁਰ ਇਤਿਹਾਸ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ ਉਹ ਕਥਾ ਦਾ ਸਮਾਂ ਹੈ। ਆਪ ਨਿਤਾ ਪ੍ਰਤੀ ਹੀ ਸਤਿਗੁਰਾਂ ਦੇ ਚਰਨਾਂ ਵਿੱਚ ਸਮੇਂ ਸਿਰ ਹਾਜ਼ਰ ਹੋ ਕਰਕੇ ਸਤਿਗੁਰਾਂ ਦੇ ਅੰਮ੍ਰਿਤਮਈ ਕਥਾ ਆਪ ਨਿਤਾ ਪ੍ਰਤੀ ਸਰਵਣ ਕਰਦੇ ਆ ਰਹੇ ਹੋ। ਪਿਛਲੇ ਦੀਵਾਨ ਅੰਦਰ ਆਪ ਜੀ ਨੇ ਜੋ ਕਥਾ ਸਰਵਣ ਕੀਤੀ ਹੈ ਸੰਖੇਪ ਮਾਤਰ ਅਰਜ ਕਰੀਏ ਯਾਦ ਕਰ ਲਈਏ ਕਿ ਇੱਕ ਸ਼ਿਕਾਰੀ ਜੋ ਜੰਗਲ ਦੇ ਵਿੱਚ ਜਾਂਦਾ ਹੈ ਤੇ ਅਨੇਕਾਂ ਪੰਛੀਆਂ ਦਾ ਘਾਟ ਕਰਦਾ ਸ਼ਿਕਾਰ ਕਰਦਾ ਉਹਦੀ ਸਾਧ ਬੁੱਧੀ ਨੇ ਪ੍ਰੇਰਿਆ। ਇੱਕ ਦਿਨ ਵੇਖਿਆ ਪੰਛੀ ਬੜੇ ਵਿਆਕੁਲ ਹੋ ਰਹੇ ਬੜਾ ਕੁਲਾਹਟ ਕਰਦੇ ਨੇ ਤੇ ਮਨ ਵਿੱਚ ਦਇਆ ਆਈ ਤੇ ਸੋਚਿਆ ਕਿ ਮੈਂ ਬੜਾ ਪਾਪੀ ਬੰਦਾ ਲੋਕੀ ਇਸ ਜੰਗਲ ਦੇ ਵਿੱਚ ਆ ਕੇ ਪਰਮੇਸ਼ਰ ਦਾ ਨਾਮ ਜਪਦੇ ਸਾਧਨਾ ਕਰਦੇ ਆ ਤਪ ਕਰਦੇ ਆ ਤੇ ਮੈਂ ਇੱਥੇ ਆ ਕੇ ਜੀਵਾਂ ਨੂੰ ਸੰਤਾਪ ਦੇਣਾ। ਮਨ ਵਿੱਚ ਸੋਚਿਆ ਕਿ ਮੈਂ ਇਹ ਕੰਮ ਛੱਡ ਦੇਵਾਂ ਤੇ ਪਰਮੇਸ਼ਰ ਦੀ ਭਗਤੀ ਕਰਨ ਲੱਗ ਜਾਵਾਂ। ਇਹ ਸੋਚ ਕੇ ਤੁਰਿਆ ਜਾ ਰਿਹਾ ਸੀ ਤਾਂ ਅੱਗੇ ਇਹਦੇ ਮਨ ਵਿੱਚ ਪਹਿਲਾਂ ਵਿਚਾਰ ਵੀ ਆਇਆ ਕਿ ਰਾਜਾ ਬੜਾ ਪਰਉਪਕਾਰੀ ਹੈ ਵਿਕਰਮਜੀਤ। ਅੱਗੇ ਰਾਜਾ ਮਿਲ ਗਿਆ ਪਾਪੀ ਜਾਣ ਕੇ ਇਹਨੂੰ ਪਕੜ ਲਿਆ ਨੂੰ ਦੰਡ ਦੇਣਾ ਕੀਤਾ। ਜਦੋਂ ਦੰਡ ਦੇਣਾ ਕੀਤਾ ਤੇ ਇਸਨੂੰ ਬੰਨ ਕੇ ਕੈਦ ਕੀਤਾ ਗਿਆ ਤੇ ਇੱਕ ਦਾਸੀ ਜਿਹੜੀ ਸੀ ਉਹਨੂੰ ਵੇਖ ਕੇ ਇਹਦੇ ਉੱਤੇ ਬੜਾ ਤਰਸ ਆਇਆ ਦਇਆ ਆਈ ਇਹਦੇ ਉੱਤੇ। ਉਹਨੇ ਇਹਨੂੰ ਛਡਵਾ ਕੇ ਤੇ ਆਪਣੇ ਆਪ ਨੂੰ ਉੱਥੇ ਬੰਨ ਲਿਆ ਦਇਆ ਕੀਤੀ। ਇਹ ਤਪ ਕਰਨ ਵਾਸਤੇ ਭਗਤੀ ਕਰਨ ਵਾਸਤੇ ਨਾਮ ਜਪਣ ਵਾਸਤੇ ਜੰਗਲ ਵੱਲ ਨੂੰ ਚਲਾ ਗਿਆ। ਸੋ ਇਹ ਸਾਰੇ ਕੱਲ ਦੇ ਪ੍ਰਕਰਨ ਅੰਦਰ ਜੋ ਸੰਖੇਪ ਰੂਪ ਹੈ ਜੋ ਨਿਚੋੜ ਹੈ ਉਹ ਹੈ ਕਿ ਦਇਆ ਵੀ ਇੱਕ ਬਹੁਤ ਵੱਡਾ ਧਰਮ ਹੈ। ਪਰਮੇਸ਼ਰ ਦਾ ਨਾਮ ਜਪਣਾ ਕਿਉਂਕਿ ਮਨੁੱਖ ਸੰਸਾਰ ਦੇ ਵਿੱਚ ਨਾਮ ਜਪਣ ਵਾਸਤੇ ਆਇਆ ਹੈ। ਇਹਨੇ ਸੋਚਿਆ ਵੀ ਮਨੁੱਖਾ ਜਨਮ ਲੈ ਕੇ ਇਸ ਸੰਸਾਰ ਵਿੱਚ ਆ ਕੇ ਇਸ ਜਨਮ ਨੂੰ ਸਫਲਾ ਕਰਨਾ ਸੀ ਪਰ ਮੈਂ ਪਾਪ ਕਰਕੇ ਤੇ ਇਸ ਜਨਮ ਨੂੰ ਹੋਰ ਖਰਾਬ ਕਰ ਲਿਆ। ਜੰਗਲ ਦੇ ਵਿੱਚ ਭਗਤੀ ਕਰਨ ਲੱਗ ਪਿਆ। ਰਾਜਾ ਵੀ ਪਹੁੰਚਿਆ ਇਹਦੇ ਕੋਲ। ਸਾਧੂਆਂ ਦਾ ਭੇਗ ਸੀ ਭਗਤੀ ਕਰਦਾ ਹੋਇਆ ਇੱਕ ਮਨ ਹੋ ਕੇ ਭਗਤੀ ਕਰ ਰਿਹਾ। ਮਨ ਵਿੱਚੋਂ ਵਿਕਾਰ ਨਾਸ ਹੋ ਗਏ ਕਾਮ ਕ੍ਰੋਧ ਲੋਭ ਹੰਕਾਰ ਤੋਂ ਰਹਿਤ ਹੋ ਗਿਆ। ਉਹ ਰਾਜੇ ਨੇ ਆਪਣਾ ਗੁਰੂ ਇਸ ਨੂੰ ਬਣਾ ਲਿਆ ਤੇ ਉਹ ਦਾਸੀ ਵੀ ਜਿਹਨੇ ਸੇਵਾ ਕੀਤੀ ਸੀ ਜਿਹਨੇ ਦਇਆ ਕੀਤੀ ਸੀ ਇਸਦੇ ਉੱਤੇ ਕਿਉਂਕਿ ਅੱਠ ਸੱਠ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ ਦਇਆ ਦਾ ਫਲ ਦੱਸਦੇ ਨੇ। ਸਾਰਾ ਨਿਚੋੜ ਇੱਥੇ ਹੈ ਕਿ ਕਲਯੁਗ ਦੇ ਵਿੱਚ ਬਹੁਤ ਸਤਿਗੁਰਾਂ ਨੇ ਸੁਖਾਲਾ ਕਰ ਦਿੱਤਾ, ਜੁਗ ਨਾਨਕ ਨਾਮ ਸੁਖਾਲਾ। ਇਹਨਾਂ ਭਗਤੀ ਕੀਤੀ, ਉਸ ਦਾਸੀ ਨੇ ਵੀ ਭਗਤੀ ਕੀਤੀ, ਉਹ ਰਾਜੇ ਨੇ ਭਗਤੀ ਕੀਤੀ, ਸਾਰਿਆਂ ਨੂੰ ਫਲ ਪ੍ਰਾਪਤ ਹੋਇਆ ਤੇ ਇਹ ਮਨੁੱਖਾ ਜਨਮ ਸਫਲਾ ਕਰ ਲਿਆ, ਸਾਰਿਆਂ ਦਾ ਮਨੁੱਖਾ ਜਨਮ ਸਫਲਾ ਹੋ ਗਿਆ। ਤੇ ਅਖੀਰ ਦੇ ਵਿੱਚ ਦੱਸਣਾ ਕੀਤਾ ਕਿ ਕਲਯੁਗ ਜਿਹੜਾ ਨਾ, ਕਲਯੁਗ ਇਹ ਸਾਰਿਆਂ ਯੁੱਗਾਂ ਤੋਂ ਉੱਤਮ ਆ, ਸਾਰਿਆਂ ਯੁੱਗਾਂ ਤੋਂ ਉੱਤਮ ਹੈ। ਇਹਦੇ ਵਿੱਚ ਥੋੜੀ ਕਾਰ ਕਰਨੀ ਪੈਂਦੀ ਹੈ, ਪਹਿਲੇ ਯੁੱਗਾਂ ਦੇ ਵਿੱਚ ਬੜੀ ਤਪੱਸਿਆ ਕਰਨੀ ਪੈਂਦੀ ਸੀ, ਹੋਰ ਤਪੱਸਿਆ ਕਰਨੀ, ਜੰਗ ਕਰਨੇ, ਬੜੇ ਕਠਿਨ ਕਰਮ ਕਰਨੇ, ਪਰ ਨਾਮ ਜਪਣ ਕਰਕੇ ਸੁਖਾਲਿਆਂ ਹੀ ਸਭ ਕੁਝ ਪ੍ਰਾਪਤ ਹੋ ਜਾਂਦਾ। ਇਹੋ ਕੱਲ ਦੇ ਪ੍ਰਕਰਨ ਅੰਦਰ ਆਪਾਂ ਨੇ ਸਰਵਣ ਕੀਤਾ। ਹੁਣ ਅੱਗੇ ਜਿਵੇਂ ਪੂਰੇ ਇਤਿਹਾਸ ਦੀ ਲੜੀਵਾਰ ਕਥਾ ਹੈ, ਜਿਸ ਕਥਾ ਨੂੰ ਚੂੜਾਮਣ ਕਵੀ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਨੇ ਕਲਮਬੰਦ ਬੜੇ ਸੁੰਦਰ ਤਰੀਕੇ ਨਾਲ ਕੀਤਾ ਹੈ, ਉਹ ਜਿਵੇਂ ਸਤਿਗੁਰਾਂ ਦੇ ਇਤਿਹਾਸ ਦੀ ਕਥਾ ਹੈ। ਆਓ ਆਪਾਂ ਮਨ ਵਿਅਕਤੀਆਂ ਨੂੰ ਇਕਾਗਰ ਕਰੀਏ ਤੇ ਇਕਾਗਰ ਕਰਨ ਵਾਸਤੇ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰ ਕੇ ਸਭ ਸੰਗਤ ਆਖਣਾ ਕਰੀਏ ਜੀ ਸਤਨਾਮ
ਗੁਰੂ ਸਾਹਿਬ ਜੀ,
ਸਤਨਾਮ
ਗੁਰੂ ਸਾਹਿਬ ਜੀ, ਦੋਏਰਾ ਛੁੱਟੀ ਮਸੰਦਨ ਤੇ ਸਕਲ ਸੰਗਤ ਦੇਸ਼ ਵਿਦੇਸ਼।
ਮਹਾਕਵੀ ਭਾਈ ਸੰਤੋਖ ਸਿੰਘ ਜੀ ਪ੍ਰਕਰਨ ਪ੍ਰਾਰੰਭ ਕਰਦੇ ਨੇ, ਕਹਿੰਦੇ ਛੁੱਟੀ ਮਸੰਦਨ ਤੇ ਸਕਲ, ਭਾਵ ਮਸੰਦਾਂ ਤੋਂ ਖੁਲਾਸੀ ਹੋ ਗਈ। ਮਸੰਦ ਪ੍ਰਥਾ ਜੋ ਗੁਰੂ ਅਮਰਦਾਸ ਸਾਹਿਬ ਜੀ ਨੇ ਚਾਲੂ ਕੀਤੀ ਸੀ, ਸ਼ੁਰੂ ਕੀਤੀ ਸੀ, ਇਹਨਾਂ ਦੇ ਵਿੱਚ ਜਦੋਂ ਖੋਟ ਆ ਗਈ, ਉਣਤਾਈਆਂ ਆ ਗਈਆਂ, ਭ੍ਰਿਸ਼ਟ ਹੋ ਗਏ ਤੇ ਮਸੰਦ ਪ੍ਰਥਾ ਬੰਦ ਕੀਤੀ। ਤੇ ਇੱਥੇ ਮਹਾਂਕਵੀ ਜੀ ਕਹਿੰਦੇ ਨੇ ਸਿੱਖ ਸੰਗਤ ਦਾ ਜਿਹੜੀ ਨਾ ਖੁਲਾਸੀ ਹੋ ਗਈ ਮਸੰਦਾਂ ਤੋਂ, ਛੁੱਟੀ ਮਸੰਦਨ ਤੇ ਸਕਲ ਸੰਗਤ ਦੇਸ਼ ਵਿਦੇਸ਼, ਦੇਸ਼ਾਂ ਵਿਦੇਸ਼ਾਂ ਤੋਂ ਕਾਰ ਭੇਟਾ ਇਕੱਤਰ ਕਰਕੇ ਮਸੰਦ ਲਿਆਉਂਦੇ ਸਨ ਤੇ ਉਹ ਗੁਰੂ ਦੇ ਕੋਲ ਪਹੁੰਚਾਉਂਦੇ ਸਨ। ਹੌਲੀ ਹੌਲੀ ਇਹਨਾਂ ਵਿੱਚ ਭ੍ਰਿਸ਼ਟ ਹੋ ਗਏ ਮਸੰਦ ਤੇ ਗੁਰੂ ਦੇ ਕੋਲ ਜਿਹੜੀ ਕਾਰ ਭੇਟਾ ਆਉਣੀ ਬੰਦ ਹੋ ਗਈ, ਕੋਈ ਥੋੜ੍ਹੀ ਬਹੁਤੀ ਆਉਂਦੀ ਸੀ, ਕੁਝ ਭ੍ਰਿਸ਼ਟ ਹੋ ਗਏ। ਇਹਨਾਂ ਨੇ ਉਹਦੀ ਦੁਰਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਤੇ ਸਤਿਗੁਰਾਂ ਨੇ ਇਹਨਾਂ ਮਸੰਦਾਂ ਤੋਂ ਖੁਲਾਸੀ ਕਰਵਾ ਦਿੱਤੀ ਤੇ ਮਹਾਂਕਵੀ ਜੀ ਕਹਿੰਦੇ ਨੇ ਦੇਸ਼ਾਂ ਵਿਦੇਸ਼ਾਂ ਤੇ ਪ੍ਰਦੇਸ਼ਾਂ ਦੇ ਵਿੱਚੋਂ ਜਿਹੜੀ ਸੰਗਤ ਆਉਂਦੀ ਸੀ, ਜਿਹੜੇ ਪਹਿਲੇ ਕਾਰ ਭੇਟਾ ਮਸੰਦ ਲੈ ਕੇ ਆਉਂਦੇ ਸੀ, ਉਹਨਾਂ ਤੋਂ ਖੁਲਾਸੀ ਕਰਾ ਦਿੱਤੀ ਕਲਗੀਧਰ ਪਾਤਸ਼ਾਹ ਨੇ।
ਅਦਿਤ ਪਈ ਸਿੱਖੀ ਜਗਤ ਸ਼ਰਧਾ ਸਹਿਤ ਵਿਸ਼ੇਸ਼,
ਸਤਿਗੁਰਾਂ ਦੀ ਜਿਹੜੀ ਸਿੱਖੀ ਸੀ ਉਹਦੇ ਵਿੱਚ ਬੜਾ ਵਾਧਾ ਹੋਇਆ। ਹੁਣ ਸੰਗਤ ਦੇ ਮਨ ਦੇ ਵਿੱਚ ਬੜੀ ਸ਼ਰਧਾ, ਹੁਣ ਸੰਗਤ ਆਪਣੇ ਆਪ ਕਾਰ ਭੇਟਾ ਲੈ ਕੇ ਆਉਂਦੀ ਹੈ, ਬੜੀ ਸ਼ਰਧਾ ਦੇ ਨਾਲ, ਬੜੀ ਭਾਵਨਾ ਦੇ ਨਾਲ, ਬੜੇ ਪ੍ਰੇਮ ਦੇ ਨਾਲ, ਸਤਿਕਾਰ ਦੇ ਨਾਲ। ਪਹਿਲਾਂ ਮਸੰਦ ਲੈ ਕੇ ਆਉਂਦੇ ਸੀ, ਉਹ ਮਸੰਦ ਪ੍ਰਥਾ ਬੰਦ ਹੋਣ ਕਰਕੇ ਹੁਣ ਸੰਗਤਾਂ ਬੜੀ ਖੁਸ਼ੀ ਦੇ ਨਾਲ, ਬੜੀ ਸ਼ਰਧਾ ਭਾਵਨਾ ਦੇ ਨਾਲ, ਪਿਆਰ ਸਤਿਕਾਰ ਨਾਲ ਸਾਰੀ ਕਾਰ ਭੇਟਾ ਗੁਰੂ ਦੇ ਨਾਲੇ ਦਰਸ਼ਨ ਕਰਨ ਆਉਂਦੇ ਨੇ, ਨਾਲੇ ਉਹ ਕਾਰ ਭੇਟਾ ਜੋ ਆਪਣਾ ਦਸਵੰਧ ਕੋਈ 6 ਮਹੀਨੇ ਕੋਈ ਸਾਲ ਬਾਅਦ, ਜਿੰਨੇ ਸਮੇਂ ਬਾਅਦ ਕਿਸੇ ਦਾ ਸਮਾਂ ਲੱਗਦਾ ਹੈ, ਟਾਈਮ ਨਿਕਲਦਾ, ਉਹਨੇ ਸਮੇਂ ਬਾਅਦ ਉਹ ਗੁਰੂ ਕੇ ਦਸਵੰਧ ਦੀ ਮਾਇਆ ਗੁਰੂ ਵਾਸਤੇ ਜੋ ਅਰਪਣ ਕਰਨੀ ਹੁੰਦੀ ਸੀ, ਉਹ ਸਾਰੀਆਂ ਸੰਗਤਾਂ ਬੜੇ ਸ਼ਰਧਾ ਭਾਵ ਨਾਲ, ਪ੍ਰੇਮ ਦੇ ਨਾਲ ਉਹ ਲੈ ਕੇ ਆਉਂਦੇ ਹਨ।
ਜੋ ਪਈ ਆਪ ਕਾਲ ਸੰਗਤ ਲੈ ਆਵੇ,
ਉਹ ਕਾਰ ਦਸਵੰਧ ਦੀ ਮੇਰੀ ਮਾਇਆ ਭੇਟਾ ਹੈ, ਉਹ ਸੰਗਤ ਆਪ ਲੈ ਕੇ ਆਉਂਦੀ ਹੈ।
ਭਾਂਤ ਭਾਂਤ ਕੀ ਭੇਟ ਚੜਾਵੇ,
ਭੇਟਾਵਾਂ ਜਿਹੜੀਆਂ ਭਾਂਤ ਭਾਂਤ ਦੀਆਂ, ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ, ਜਿਹੜੀ ਕਿਸੇ ਨੂੰ ਚੀਜ਼ ਚੰਗੀ ਲੱਗਦੀ ਕਿ ਆਹ ਗੁਰੂ ਕੇ ਦਰਬਾਰ ਵਿੱਚ ਮੈਂ ਜਾ ਕੇ ਭੇਟਾ ਕਰਨੀ, ਆਹ ਚੀਜ਼ ਬੜੀ ਸੁੰਦਰ ਹੈ। ਜਿਹੜੀ ਕਿਸੇ ਨੂੰ ਚੀਜ਼ ਕੋਈ ਸੁੰਦਰ ਲੱਗਦੀ ਜਾਂ ਮਾਇਆ ਆਦਿਕ ਜੋ ਵੀ ਕੋਈ ਚੰਗੀ ਚੀਜ਼ ਲੱਗਦੀ ਕਿ ਗੁਰੂ ਕੇ ਦਰਬਾਰ ਵਿੱਚ ਇਹ ਜਾਵੇ, ਇਹ ਗੁਰੂ ਦੀ ਸ਼ੋਭਾ ਵਾਸਤੇ ਹੈ, ਉਹੀ ਕਾਰ ਭੇਟਾਵਾਂ ਬੜੇ ਪ੍ਰੇਮ ਨਾਲ ਸੰਗਤਾਂ ਲੈ ਕੇ ਆਉਂਦੀਆਂ ਹਨ।
ਅਨਗਨ ਧਨ ਭੂਖਣ ਅਰਪੰਤੇ,
ਭੂਖਣ ਗਹਿਣੇ ਆਦਿਕ ਸੋਨਾ, ਕਈ ਤਰ੍ਹਾਂ ਦੀਆਂ ਭੇਟਾਵਾਂ ਸਤਿਗੁਰਾਂ ਦੇ ਦਰਬਾਰ ਵਿੱਚ ਪਹੁੰਚਦੀਆਂ ਹਨ।
ਬਹੁਤ ਮੋਲ ਕੇ ਬਸਤਰ ਸੁਬੰਤੇ,
ਭੂਖਣ ਗਹਿਣੇ ਆਦਿਕ ਔਰ ਬੜੇ ਕੀਮਤੀ ਬੜੇ ਮੁੱਲ ਵਾਲੇ ਜਿਹੜੇ ਬਸਤਰ ਹਨ, ਬੜੇ ਸੁੰਦਰ ਬਸਤਰ, ਬਹੁ ਮੁੱਲੇ, ਬਹੁ ਮੁੱਲ ਦੇ, ਬੜੇ ਕੀਮਤੀ ਸੁੰਦਰ, ਕਿਉਂਕਿ ਗੁਰੂ ਵਾਸਤੇ ਜੋ ਸਿੱਖ ਕੋਈ ਭੇਟਾ ਲੈ ਕੇ ਆਉਂਦਾ ਨਾ, ਉਹ ਕਹਿੰਦਾ ਮੈਂ ਕੀਮਤੀ ਤੋਂ ਕੀਮਤੀ, ਵਧੀਆ ਤੋਂ ਵਧੀਆ, ਚੰਗੀ ਤੋਂ ਚੰਗੀ ਚੀਜ਼ ਜਿਹੜੀ ਆ ਮੈਂ ਗੁਰੂ ਨੂੰ ਅਰਪਣ ਕਰਨੀ ਆ। ਤੇ ਸਿੱਖ ਦਾ ਫਰਜ਼ ਵੀ ਇਹੀ ਹੈ, ਸ਼ਰਧਾ ਐਸੀ ਸਿੱਖ ਦੇ ਮਨ ਵਿੱਚ ਹੋਣੀ ਚਾਹੀਦੀ ਸਭ ਤੋਂ ਚੀਜ਼ ਵਧੀਆ ਲੱਗੇ, ਸੁੰਦਰ ਲੱਗੇ, ਉਹ ਗੁਰੂ ਨੂੰ ਅਰਪਣ ਕਰੇ। ਪਰ ਕਈ ਵਾਰੀ ਵੇਖਣ ਵਿੱਚ ਆਉਂਦਾ ਕਈ ਵਾਰੀ ਚੀਜ਼ਾਂ ਗੁਰੂ ਨੂੰ ਉਹ ਅਰਪਣ ਕਰੀਦੀਆਂ ਨੇ। ਆ ਪਿੰਡਾਂ ਦੇ ਵਿੱਚ ਕਈ ਵਾਰੀ ਗੁਰਦੁਆਰੇ ਨੂੰ ਉਹ ਦਾਨ ਚੀਜ਼ਾਂ ਕੀਤੀਆਂ ਨੇ ਜਿਹੜੀ ਘਰ ਵਿੱਚ ਉਹਨਾਂ ਕਿਸੇ ਕੰਮ ਨਹੀਂ ਆਉਂਦੀਆਂ, ਸਾਡੇ ਕੰਮ ਦੀ ਰਹੀ ਨਹੀਂ, ਹੁਣ ਇਹਨੂੰ ਗੁਰਦੁਆਰੇ ਦਾਨ ਕਰ ਦਿਓ। ਪਰ ਨਹੀਂ, ਸਿੱਖ ਦੀ ਭਾਵਨਾ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਸਭ ਤੋਂ ਵਧੀਆ ਸੁੰਦਰ ਚੀਜ਼ ਹੋਵੇ ਗੁਰੂ ਵਾਸਤੇ। ਇਸ ਤਰ੍ਹਾਂ ਜਿਹੜੇ ਵਸਤਰ ਬਹੁ ਮੁੱਲੇ ਕੀਮਤੀ ਤੇ ਜਿਹੜੇ ਬਹੁ ਮੁੱਲੇ ਗਹਿਣੇ ਆਦਿਕ ਇਸ ਤਰ੍ਹਾਂ ਦੀਆਂ ਭੇਟਾਵਾਂ ਸਤਿਗੁਰਾਂ ਦੇ ਪਾਸ ਸੰਗਤਾਂ ਬੜੀ ਸ਼ਰਧਾ ਸਤਿਕਾਰ ਤੇ ਪ੍ਰੇਮ ਭਾਵਨਾ ਲੈ ਕੇ ਆਉਂਦੀਆਂ ਹਨ।
ਬਦਲਾ ਕੇ ਬਦਥਾਨ,
ਇਹ ਹੁਣ ਵਸਤਰਾਂ ਦੀਆਂ ਵਰਾਇਟੀਆਂ ਨੇ, ਕਿਸਮਾਂ ਨੇ। ਜਰੀ ਬਾਦਲਾ ਕੇ ਬਦਥਾਨ, ਵੱਡੇ ਵੱਡੇ ਥਾਨ ਆਦਿਕ ਜਿਹੜੇ ਹਨ ਉਹ ਵਸਤਰਾਂ ਦੇ ਲੈ ਕੇ ਆਉਂਦੇ ਹਨ।
ਲਿਆਏ ਰੇਸ਼ਮੀ ਰੰਗ ਮਹਾਨ,
ਰੇਸ਼ਮੀ ਵਸਤਰ ਬੜੇ ਬੜੇ ਸੋਹਣੇ ਰੰਗਾਂ ਦੇ ਲੈ ਕੇ ਆਉਂਦੇ ਹਨ ਸਤਿਗੁਰਾਂ ਦੇ ਦਰਬਾਰ ਵਿੱਚ ਸਤਿਗੁਰਾਂ ਵਾਸਤੇ।
ਅਨੇਕ ਰੀਤ ਕੇ ਮਸਰੂ ਆਵੇ,
ਅਨੇਕਾਂ ਰੀਤਾਂ ਦੇ ਅਨੇਕਾਂ ਤਰ੍ਹਾਂ ਦੇ ਮਸਰੂ ਕਹਿੰਦੇ ਨੇ ਜਿਹਦੇ ਵਿੱਚ ਰੇਸ਼ਮ ਤੇ ਸੂਤ ਮਿਲਾ ਕੇ ਬਣਾਇਆ ਹੋਵੇ ਕੱਪੜਾ, ਵਿੱਚ ਰੇਸ਼ਮ ਵੀ ਹੋਵੇ ਵਿੱਚ ਸੂਤ ਵੀ ਹੋਵੇ, ਦੋਵਾਂ ਦਾ ਮਿਕਸ ਕੀਤਾ ਹੋਇਆ। ਕਹਿੰਦੇ ਇਸ ਤਰ੍ਹਾਂ ਦੇ ਉਹ ਵੀ ਕਈ ਰੀਤਾਂ ਦੇ ਵੱਖ ਵੱਖ ਤਰ੍ਹਾਂ ਕਰਕੇ ਤਿਆਰ ਕੀਤੇ ਹੋਏ ਬੜੇ ਸੁੰਦਰ ਤਰ੍ਹਾਂ ਦੇ ਵਸਤਰ ਲੈ ਕੇ ਆਉਂਦੇ ਹਨ।
ਪਸ਼ਮੰਬਰ ਕਸ਼ਮੀਰੀ ਲਿਆਵੇ,
ਕਸ਼ਮੀਰ ਦੇ ਪਸ਼ਮੀਨੇ ਦੇ ਪਸ਼ਮੰਬਰ, ਪਸ਼ਮੀਨੇ ਦੇ ਜਿਹੜੇ ਕੱਪੜੇ ਨੇ ਉਹ ਬੜੇ ਸੁੰਦਰ ਜਿਹੜੇ ਵਸਤਰ ਨੇ ਉਹ ਲੈ ਕੇ ਆਉਂਦੇ ਹਨ।
ਹੀਨ ਖਾਬ ਕੇ ਥਾਨ ਘਨੇਰੇ,
ਇੱਕ ਕੱਪੜੇ ਦੀ ਵਰਾਇਟੀ ਹੈ, ਕਿਸਮ ਹੈ, ਹੀਨ ਖਾਬ ਕੇ ਥਾਨ ਘਨੇਰੇ, ਉਹਦੇ ਵੀ ਥਾਨ ਵਸਤਰਾਂ ਦੇ ਆਦਿਕ ਲੈ ਕੇ ਆਉਂਦੇ ਹਨ ਸੰਗਤਾਂ।
ਸੂਖਮ ਅੰਬਰ ਮੋਲ ਬਡੇਰੇ,
ਸੂਖਮ ਵਸਤਰ ਬਰੀਕ ਧਾਗੇ ਦੇ ਵਸਤਰ ਜਿਹੜੇ ਬਹੁ ਮੋਲੇ ਆ, ਬੜੇ ਕੀਮਤੀ ਵਸਤਰ ਨੇ ਸੂਖਮ ਧਾਗੇ ਦੇ ਬਣੇ ਹੋਏ, ਉਹ ਵੀ ਸੰਗਤਾਂ ਲਿਆ ਕੇ ਅਰਪਣ ਕਰਦੀਆਂ ਹਨ।
ਜਿਸ ਜਿਸ ਦੇਸ਼ ਵਸਤ ਸ਼ੁਭ ਹੋਏ,
ਜਿਹੜੇ ਜਿਹੜੇ ਇਲਾਕੇ ਦੀ ਕੋਈ ਵਸਤੂ ਸ਼ੁਭ ਆ, ਹੁਣ ਕਈ ਕਈ ਇਲਾਕਿਆਂ ਦੀਆਂ ਕਈ ਚੀਜ਼ਾਂ ਬੜੀਆਂ ਮਸ਼ਹੂਰ ਹੁੰਦੀਆਂ ਨੇ, ਇਹ ਚੀਜ਼ਾਂ ਬੜੀਆਂ ਵਧੀਆ ਹੁੰਦੀਆਂ, ਕਿਸੇ ਨਾ ਕਿਸੇ ਇਲਾਕੇ ਦੇ ਵਿੱਚ ਉੱਥੋਂ ਦੀਆਂ ਚੀਜ਼ਾਂ ਦਾ ਬੜੀ ਮਹਾਨਤਾ ਹੁੰਦੀ ਆ, ਬੜੀਆਂ ਮਸ਼ਹੂਰ ਹੁੰਦੀਆਂ ਨੇ, ਬੜੀਆਂ ਵਧੀਆ ਹੁੰਦੀਆਂ। ਕਹਿੰਦੇ ਜਿਸ ਜਿਸ ਇਲਾਕੇ ਦੇ ਵਿੱਚ ਜਿਹੜੀ ਜਿਹੜੀ ਕੋਈ ਚੰਗੀ ਚੀਜ਼ ਵਸਤੂ ਜਿਹੜੀ ਹੁੰਦੀ ਸੀ ਉਹ ਸੰਗਤਾਂ ਬੜੇ ਪ੍ਰੇਮ ਭਾਵ ਨਾਲ ਲੈ ਕੇ ਆਉਂਦੀਆਂ ਸਨ।
ਕਰੈ ਪ੍ਰੇਮ ਸਿੱਖਿਆ ਨੈ ਸੋਏ,
ਪ੍ਰੇਮ ਦੇ ਸਮੇਤ ਸ਼ਰਧਾ ਭਾਵਨਾ ਦੇ ਸਹਿਤ ਪ੍ਰੇਮ ਕਰਕੇ ਉਹ ਲੈ ਕੇ ਆਉਂਦੀਆਂ ਹਨ ਸੰਗਤਾਂ ਭੇਟਾਵਾਂ।
ਯੁਤ ਮਿਰਜਾ ਦਾ ਪੂਜਾ ਕਰੈ, ਅਰਪ ਅਰਪ ਕਰ ਉਲ ਮੁਦ ਭਰੈ,
ਅਰਪਣ ਕਰਕੇ ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ, ਸੁੰਦਰ ਤੋਂ ਸੁੰਦਰ ਭੇਟਾਵਾਂ ਲਿਆ ਕੇ ਅਰਪ ਕਰ ਕਰਕੇ ਨਾ ਸਤਿਗੁਰਾਂ ਨੂੰ ਭੇਟ ਕਰਕੇ ਤੇ ਬੜਾ ਆਨੰਦ ਧਾਰਨ ਕਰਦੇ ਨੇ। ਮੁੱਦ ਕਹਿੰਦੇ ਨੇ ਆਨੰਦ ਨੂੰ, ਖੁਸ਼ੀ ਨੂੰ, ਪ੍ਰਸੰਨ ਹੁੰਦੀਆਂ ਨੇ ਕਿ ਸਭ ਤੋਂ ਵਧੀਆ ਚੀਜ਼ ਲਿਆ ਕੇ ਸਤਿਗੁਰਾਂ ਨੂੰ ਜਦੋਂ ਭੇਟ ਕਰਦੇ ਨੇ ਤੇ ਸਤਿਗੁਰਾਂ ਨੂੰ ਦੀ ਪ੍ਰਸੰਨਤਾ ਪ੍ਰਾਪਤ ਕਰਦੇ ਨੇ ਤੇ ਆਪ ਪ੍ਰਸੰਨ ਹੁੰਦੇ ਨੇ ਕਿ ਉਹ ਐਡੀਆਂ ਵਧੀਆ ਸੁੰਦਰ ਚੀਜ਼ਾਂ ਗੁਰੂ ਕੇ ਦਰਬਾਰ ਵਿੱਚ ਭੇਟ ਕਰਕੇ ਆਨੰਦ ਪ੍ਰਾਪਤ ਕਰਦੇ ਹਨ।
ਵਾਸੀ ਵਾਸੀ ਕੇ ਇੱਕ ਥਾਏ ਸਹਿਤ ਤਿਹਾਵਲ ਦੇਗ ਬਣਾਏ,
ਫਿਰ ਹੋਰ ਕੀ ਕਰਦੇ ਨੇ ਸਿੱਖ ਸੰਗਤਾਂ ਕਿ ਨਗਰਾਂ ਨਗਰਾਂ ਦੇ ਇਕੱਠੇ ਹੋ ਕੇ ਨਾ ਵੱਖ ਵੱਖ ਨਗਰਾਂ ਦੇ ਦੀਆਂ ਸੰਗਤਾਂ ਤੋਂ ਇਕੱਠੀਆਂ ਹੁੰਦੀਆਂ ਛੋਟੇ ਛੋਟੇ ਨਗਰ ਤੇ ਇੱਕ ਥਾਂ ਕਈ ਨਗਰਾਂ ਦੀ ਸੰਗਤ ਇਕੱਠੀ ਹੋ ਜਾਣੀ, ਉਹ ਇੱਕ ਥਾਂ ਬੈਠ ਕੇ ਉਹਨਾਂ ਨੇ ਸਤਸੰਗ ਕਰਨਾ ਇਕੱਠੇ ਹੋ ਕੇ, ਫਿਰ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕਰਨੀਆਂ, ਨਾਮ ਸਿਮਰਨ ਕਰਨਾ, ਦੀਵਾਨ ਸੱਜਣੇ ਸੰਗਤਾਂ ਇਕੱਠੀਆਂ ਹੋਣੀਆਂ, ਭਜਨ ਕਰਨਾ, ਗੁਰੂ ਕੀ ਬਾਣੀ ਦੀਆਂ ਵਿਚਾਰਾਂ ਹੋਣੀਆਂ, ਔਰ ਫਿਰ ਕੜਾਹ ਪ੍ਰਸ਼ਾਦ ਦੀ ਦੇਗ ਸਜਾਈ ਜਾਣੀ, ਫਿਰ ਉਹ ਦੇਗ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਵਰਤਾਉਂਦੇ ਹਨ।
ਨਿਜ ਨਿਜ ਡੇਰੇ ਭੋਜਨ ਕਰਨ ਤੇ,
ਨਿਜ ਨਿਜ ਡੇਰੇ ਆਪੋ ਆਪਣੇ ਘਰਾਂ ਦੇ ਵਿੱਚ, ਆਪੋ ਆਪਣੇ ਡੇਰਿਆਂ ਚ, ਆਪੋ ਆਪਣੇ ਨਿਵਾਸ ਸਥਾਨਾਂ ਦੇ ਵਿੱਚ ਉਹ ਪਰਮੇਸ਼ਰ ਦੀ ਬਾਣੀ ਦਾ ਭਜਨ ਕਰਦੇ ਆ, ਸਿਮਰਨ ਕਰਦੇ ਹਨ।
ਸਿੱਖਨ ਸੋ ਸਿੱਖ ਪ੍ਰੇਮ ਧਰਨ ਤੇ,
ਫਿਰ ਸਿੱਖਾਂ ਦੇ ਨਾਲ ਸਿੱਖ ਪ੍ਰੇਮ ਕਰਦੇ ਨੇ, ਜਿਹੜੇ ਸਿੱਖ ਨੇ ਨਾ ਇੱਕ ਦੂਜੇ ਸਿੱਖ ਦੇ ਨਾਲ ਬੜਾ ਪ੍ਰੇਮ ਧਾਰਨ ਕਰਦੇ ਨੇ, ਕਿਉਂਕਿ ਆਪਾਂ ਇੱਕੋ ਗੁਰੂ ਦੇ ਪੁੱਤਰ ਹਾਂ, ਕਲਗੀਧਰ ਪਾਤਸ਼ਾਹ ਸਾਡੇ ਪਿਤਾ ਨੇ, ਅਸੀਂ ਉਹਨਾਂ ਦੇ ਸਾਰੇ ਪੁੱਤਰ ਹਾਂ, ਤੇ ਸਿੱਖ ਸਿੱਖ ਨੂੰ ਭਰਾ ਭਰਾ ਕਰਕੇ ਜਾਣਦੇ ਨੇ ਤੇ ਬਹੁਤ ਸਿੱਖਾਂ ਨਾਲ ਜਿੱਥੇ ਵੀ ਸਿੱਖ ਮਿਲਦੇ ਸਿੱਖਾਂ ਨਾਲ ਬਹੁਤ ਸਿੱਖ ਪ੍ਰੇਮ ਕਰਦੇ ਹਨ
ਮਿਲ ਮਿਲ ਉਪਜਿਤ ਅਦਕੇ ਆਨੰਦੇ
ਸਿੱਖ ਨੂੰ ਸਿੱਖ ਮਿਲਦਾ ਤੇ ਬੜਾ ਆਨੰਦ ਪ੍ਰਾਪਤ ਹੁੰਦਾ ਬੜੇ ਖੁਸ਼ ਹੁੰਦੇ ਨੇ ਬੜੇ ਪ੍ਰਸੰਨ ਹੁੰਦੇ ਨੇ ਬੜੀ ਪ੍ਰਸੰਨਤਾ ਦੇ ਨਾਲ ਇੱਕ ਦੂਜੇ ਸਿੱਖ ਨੂੰ ਮਿਲਦੇ ਹਨ
ਜਿਮ ਭਰਾਤਾ ਸੰਗ ਭਰਾਤਾ ਬ੍ਰਿੰਦ
ਜਿਵੇਂ ਭਰਾਵਾਂ ਨੂੰ ਭਰਾ ਮਿਲਦੇ ਨੇ ਨਾ ਸਕੇ ਭਰਾਵਾਂ ਨੂੰ ਭਰਾ ਮਿਲਦੇ ਨੇ ਏਦਾਂ ਸਿੱਖ ਨੂੰ ਸਿੱਖ ਮਿਲ ਕੇ ਇੰਨਾ ਪ੍ਰਸੰਨ ਹੁੰਦਾ ਇੰਨੇ ਖੁਸ਼ ਹੁੰਦੇ ਨੇ ਸਿੱਖ ਨੂੰ ਸਿੱਖ ਮਿਲ ਕੇ
ਭਇਓ ਖਾਲਸਾ ਸ਼ਸਤਰ ਧਾਰੀ
ਖਾਲਸਾ ਸਾਰਾ ਸ਼ਸਤਰ ਧਾਰੀ ਹੋ ਗਿਆ ਕਿਉਂਕਿ ਸਤਿਗੁਰਾਂ ਨੇ ਹੁਕਮ ਕੀਤਾ ਨਾ ਕਿ ਸ਼ਸਤਰ ਧਾਰੀ ਸ਼ਸਤਰਹੀਨ ਸੇ ਕਬੇ ਨਾ ਹੋਈ ਰਹਿਤਵਾਨ ਗੁਰਕਾ ਸਿੱਖ ਸੋਈ ਸ਼ਸਤਰਹੀਨ ਹੁਣ ਖਾਲਸਾ ਸ਼ਸਤਰ ਧਾਰੀ ਹੋ ਗਿਆ ਸਾਰਾ ਖਾਲਸਾ ਹੁਣ ਸ਼ਸਤਰ ਧਾਰੀ ਹੈ ਤੇ ਸ਼ਸਤਰ ਸਜਾਉਂਦੇ ਹਨ
ਪੂਜਾ ਮੇਲੇ ਪਰ ਹੋਏ ਭਾਰੀ
ਜਦੋਂ ਵੀ ਕੋਈ ਜੋੜ ਮੇਲਾ ਹੁੰਦਾ ਹੈ ਉੱਥੇ ਸਤਿਗੁਰਾਂ ਦੇ ਦਰਬਾਰ ਸਜਦੇ ਨੇ ਉੱਥੇ ਪੂਜਾ ਉੱਥੇ ਸੇਵਾ ਕਰਦੇ ਨੇ ਸਿੱਖ ਇਕੱਤਰ ਹੋ ਕੇ ਦੂਰੋਂ ਦੂਰੋਂ ਆ ਕੇ ਫਿਰ ਉੱਥੇ ਕਾਰ ਭੇਟਾ ਵੀ ਲੈ ਕੇ ਆਉਂਦੇ ਨੇ ਮਾਇਆ ਕਰਕੇ ਵੀ ਹੋਰ ਅਨੇਕਾਂ ਤਰ੍ਹਾਂ ਦੀਆਂ ਭੇਟਾਵਾਂ ਵੀ ਲੈ ਕੇ ਆਉਂਦੇ ਜਿੱਥੇ ਵੀ ਕੋਈ ਜੋੜ ਮੇਲਾ ਭਾਰੀ ਜੋੜ ਮੇਲਾ ਹੁੰਦਾ ਹੈ ਉੱਥੇ ਉੱਥੇ ਸਿੱਖ ਸੰਗਤਾਂ ਆ ਕੇ ਸੇਵਾ ਕਰਦੀਆਂ ਨੇ ਭਾਰੀ
ਇੱਕ ਦਿਨ ਸਿੰਘ ਸੁਮਤ ਕੇ ਧਾਰੀ ਬੈਠੇ ਪਰਸ ਪਰ ਗਿਰਾ ਉਚਾਰੀ
ਇੱਕ ਦਿਨ ਸਿੱਖ ਆਪੋ ਦੇ ਵਿੱਚ ਬੈਠੇ ਸਾਰੇ ਇਕੱਠੇ ਇਕੱਤਰ ਹੋ ਗਏ ਨਾ ਆਪਣੇ ਮਨ ਬਹਿ ਕੇ ਆਪਣੀਆਂ ਵਿਚਾਰਾਂ ਕਰ ਰਹੇ ਨੇ ਸਾਰੇ ਇਕੱਤਰ ਹੋਏ ਨੇ ਤੇ ਆਪਸ ਵਿੱਚ ਇਸ ਤਰ੍ਹਾਂ ਦੀ ਵਿਚਾਰ ਕਰਦੇ ਹਨ ਕਹਿੰਦੇ ਹਨ
ਸਤਿਗੁਰ ਕੋ ਦਰਸ਼ਨ ਅਤ ਸੋਹਤ
ਦੀ ਵਿਚਾਰ ਕਰਦੇ ਨੇ ਕਿ ਸਤਿਗੁਰਾਂ ਦੇ ਦਰਸ਼ਨ ਬੜੇ ਸੁੰਦਰ ਨੇ ਸਤ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਹਰ ਦਰਸ਼ਨ ਕੀ ਪਿਆਸ ਘਨੇਰੀ ਦਰਸ਼ਨਾਂ ਦੀ ਸਿੱਖਾਂ ਦੇ ਮਨ ਵਿੱਚ ਬੜੀ ਪਿਆਸ ਹੈ ਬੜੀ ਲਾਲਸਾ ਹੈ ਤੇ ਇਹੀ ਗੱਲਾਂ ਕਰਦੇ ਨੇ ਸਾਰੇ ਸਿੱਖ ਮਿਲ ਕੇ ਨਾ ਆਪੋ ਦੇ ਵਿੱਚ ਕਹਿੰਦੇ ਸਤਿਗੁਰਾਂ ਦੇ ਦਰਸ਼ਨ ਬਹੁਤ ਸੁੰਦਰ ਨੇ ਬੜੇ ਸੋਭਨੀਕ ਹਨ
ਦੇਖਣ ਕਰੇ ਸਭਨ ਮਨ ਮੋਹਤ
ਸਤਿਗੁਰਾਂ ਦੇ ਜਿਹੜਾ ਦਰਸ਼ਨ ਕਰਦਾ ਸਤਿਗੁਰੂ ਦੀ ਦਰਸ਼ਨਾਂ ਦੇ ਵਿੱਚ ਐਸੀ ਖਿੱਚ ਹੈ ਐਸੀ ਕਿਰਪਾ ਦ੍ਰਿਸ਼ਟੀ ਹੈ ਕਿ ਸਤਿਗੁਰੂ ਮਨ ਨੂੰ ਮੋਹ ਲੈਂਦੇ ਨੇ ਉਹਨਾਂ ਨੂੰ ਸਤਿਗੁਰਾਂ ਦੇ ਦਰਸ਼ਨ ਚੰਗੇ ਲੱਗਣ ਲੱਗ ਪੈਂਦੇ ਨੇ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਇਹੋ ਜਿਹੀ ਅਵਸਥਾ ਉਹਨਾਂ ਸਿੱਖਾਂ ਦੀ ਬਣ ਜਾਂਦੀ ਹੈ ਕਿ ਉਹਨਾਂ ਦਾ ਵਾਰ ਵਾਰ ਦਰਸ਼ਨ ਕਰਨ ਨੂੰ ਜੀ ਕਰਦਾ ਸਤਿਗੁਰਾਂ ਦੇ ਦਰਸ਼ਨਾਂ ਤੋਂ ਨਿਗਾਹ ਹਟਾਉਣ ਨੂੰ ਜੀ ਨਹੀਂ ਕਰਦਾ ਇਸ ਤਰ੍ਹਾਂ ਕਹਿੰਦੇ ਸਤਿਗੁਰਾਂ ਦੇ ਦਰਸ਼ਨ ਜੇ ਦਰਸ਼ਨ ਕਰ ਲੈਂਦਾ ਸਤਿਗੁਰਾਂ ਦੇ ਦਰਸ਼ਨਾਂ ਵਿੱਚ ਐਸੀ ਖਿੱਚ ਹੈ ਕਿ ਸਤਿਗੁਰੂ ਸਭ ਸੰਗਤਾਂ ਦੇ ਮਨ ਨੂੰ ਮੋਹ ਲੈਂਦੇ ਹਨ
ਇੱਕ ਬਣੇ ਕੰਚਨ ਕੋ ਮੰਦਰ
ਚਾਰਾਂ ਕਾਰੇ ਸਾਰੇ ਇਕੱਤਰ ਹੋ ਕੇ ਕਹਿੰਦੇ ਇਸ ਤਰ੍ਹਾਂ ਹੋਣਾ ਚਾਹੀਦਾ ਸਤਿਗੁਰੂ ਜੀ ਦਰਸ਼ਨ ਦਿੰਦੇ ਨੇ ਬੜੇ ਸੁੰਦਰ ਲੱਗਦੇ ਨੇ ਬੜੇ ਸ਼ੋਭਨੀਕ ਨੇ ਬੜੇ ਸੋਭਦੇ ਨੇ ਤੇ ਇਹਨਾਂ ਦੇ ਦਰਸ਼ਨਾਂ ਦੇ ਵਿੱਚ ਐਸੀ ਖਿੱਚ ਹੈ ਕਿ ਮਨ ਨੂੰ ਮੋਹ ਲੈਂਦੇ ਨੇ ਕਹਿੰਦੇ ਸਤਿਗੁਰਾਂ ਵਾਸਤੇ ਨੇ ਇੱਕ ਸੋਨੇ ਦਾ ਮੰਦਰ ਬਣਨਾ ਚਾਹੀਦਾ ਭਾਵ ਸੋਨੇ ਦਾ ਘਰ ਬਣਨਾ ਚਾਹੀਦਾ ਹੈ
ਦੀਪ ਜਵਾਹਰ ਬਾਹਰ ਅੰਦਰ
ਮਾਨਕ ਮੋਤੀ ਜਵਾਹਰ ਲਾਲ ਆਦਿਕ ਜਿਹੜੇ ਜੜੇ ਹੋਣ ਉਹਦੇ ਅੰਦਰ ਵੀ ਤੇ ਬਾਹਰ ਵੀ ਇਸ ਤਰ੍ਹਾਂ ਦਾ ਸੋਨੇ ਦਾ ਮਹਿਲ ਹੋਵੇ ਸੁੰਦਰ ਉਹੋ ਜਿਹਾ ਮੰਦਰ ਹੋਵੇ ਜਿਹਦੇ ਅੰਦਰ ਤੇ ਬਾਹਰ ਹੀਰੇ ਮੋਤੀ ਲਾਲ ਆਦਿਕ ਜਵਾਹਰ ਜਿਹੜੇ ਜੜੇ ਹੋਣ
ਦਰ ਪਰ ਮੁਕਤਾ ਝਲ ਹੋਏ
ਦਰ ਪਰ ਦਰਵਾਜ਼ੇ ਤੇ ਵੀ ਮੋਤੀਆਂ ਦੀਆਂ ਝਲਰਾਂ ਹੋਣ ਮਾਨਕ ਹੋਣ ਮੋਤੀ ਹੋਣ ਲਾਲ ਆਦਿਕ ਹੋਣ ਇਹਨਾਂ ਦੀਆਂ ਝਲਰਾਂ ਲੱਗੀਆਂ ਹੋਣ
ਰਚੈ ਚਿੱਤਰਕਾਰੀ ਗਲ ਜੋਏ
ਜਿਹੜਾ ਕਾਰੀਗਰ ਹੈ ਉਹਨੂੰ ਬਣਾਉਣ ਵਾਲਾ ਜਿਹਨੇ ਮੰਦਰ ਤਿਆਰ ਕਰਨਾ ਘਰ ਤਿਆਰ ਕਰਨਾ ਮਕਾਨ ਤਿਆਰ ਕਰਨਾ ਕਹਿੰਦੇ ਉਹ ਚਤਰ ਹੋਣਾ ਚਾਹੀਦਾ ਚਤਰ ਤੋਂ ਭਾਵ ਪ੍ਰਵੀਨ ਨਿਪੁੰਨ ਪੂਰਾ ਐਕਸਪਰਟ ਹੋਣਾ ਚਾਹੀਦਾ ਕਹਿੰਦੇ ਕੋਈ ਵਧੀਆ ਜਿਹਾ ਕਾਰੀਗਰ ਹੋਵੇ ਉਹ ਐਸਾ ਜਿਹੜਾ ਮਕਾਨ ਹੈ ਉਹ ਘਰ ਹੈ ਉਹ ਤਿਆਰ ਕਰਨਾ ਕਰੇ
ਸ਼੍ਰੀ ਸਤਿਗੁਰ ਬੋਲੇ ਚੀਰ
ਤੇ ਫਿਰ ਸਤਿਗੁਰੂ ਜੀ ਜਿਹੜੇ ਬਸਤਰ ਆ ਨਾ ਉਹ ਬਹੁਮੁੱਲੇ ਹੋਣੇ ਚਾਹੀਦੇ ਆ ਬੜੇ ਸੁੰਦਰ ਹੋਣੇ ਚਾਹੀਦੇ ਆ ਸਤਿਗੁਰਾਂ ਦੇ ਬਸਤਰ
ਇੱਕ ਰੰਗ ਕੋ ਧਰੇ ਸਰੀਰ
ਇੱਕ ਰੰਗ ਦੇ ਹੋਣ ਬੜੇ ਸੁੰਦਰ ਜਿਹੜੇ ਬਸਤਰ ਹੈ ਉਹ ਹੋਣ ਉਹਨਾਂ ਨੂੰ ਉਹ ਘਰ ਦੇ ਵਿੱਚ ਬਹਿ ਕੇ ਉੱਥੇ ਵਿਰਾਜਮਾਨ ਹੋ ਕੇ ਉਹਨਾਂ ਬਸਤਰਾਂ ਨੂੰ ਸਤਿਗੁਰੂ ਜੀ ਆਪਣੇ ਸਰੀਰ ਤੇ ਧਾਰਨ ਕਰਨ
ਧਮਕੈ ਹੀਰੇ ਆਏ ਜੜਾਓ
ਹੀਰੇ ਜੜਾਓ ਰਤਨ ਆਦਿਕ ਜਿਹੜੇ ਆ ਉਹ ਚਮਕਦੇ ਹੋਣ ਇਸ ਤਰ੍ਹਾਂ ਦੀ ਸਜਾਵਟ ਹੋਵੇ ਇਸ ਤਰ੍ਹਾਂ ਦੀ ਸੋਭਾ ਹੋਵੇ
ਦਮਕੈ ਹੀਰੇ ਆਦ ਜੜਾਓ ਪਹਿਰ ਬਿਭੂਕਨ ਕੋ ਸਮਝਾਓ
ਹੀਰੇ ਲਾਲਾ ਨਾ ਜੜੇ ਹੋਏ ਹੋਣ ਤੇ ਫਿਰ ਸੋਹਣੇ ਸੁੰਦਰ ਗਹਿਣੇ ਭਭੂਖਣ ਸੋਨੇ ਦੇ ਗਹਿਣੇ ਸੋਹਣੇ ਭਭੂਖਣ ਹੋਣ ਉਹਨਾਂ ਨੂੰ ਸਤਿਗੁਰੂ ਜੀ ਪਹਿਨਣ
ਜਿਗਾ ਜੋ ਕਲਗੀ ਸਿਰ ਪਰ ਧਾਰੈ
ਜੋ ਸਤਿਗੁਰੂ ਜੀ ਜਿਗਾ ਤੇ ਕਲਗੀ ਧਾਰਨ ਕਰਦੇ ਹਨ
ਘਰ ਮੈਂ ਸ਼੍ਰੀ ਕਿਰਪਾਨ ਕੋ ਡਾਰੈ
ਫਿਰ ਗਲੇ ਦੇ ਵਿੱਚ ਕਾਤਰੇ ਦੇ ਵਿੱਚ ਕਿਰਪਾਨ ਪਾਉਂਦੇ ਨੇ ਸ਼੍ਰੀ ਸਾਹਿਬ ਪਹਿਨਦੇ ਨੇ ਕਹਿੰਦੇ ਇਹ ਸਾਰਿਆਂ ਤੇ ਕਲਗੀ ਤੇ ਜਿਗਾ ਤੇ ਕਹਿੰਦੇ ਹੀਰੇ ਮੋਤੀਆਂ ਮੋਤੀ ਜੜੇ ਹੋਣ ਇੰਨੀ ਸੁੰਦਰ ਸੋਭਾ ਆਵੇ ਫਿਰ ਜਿਹੜੀ ਸ਼੍ਰੀ ਸਾਹਿਬ ਪਹਿਨਦੇ ਨੇ ਕਹਿੰਦੇ ਉਹਦੀ ਵੀ ਸੋਭਾ ਏਡੀ ਵਧੀਆ ਹੋਣੀ ਚਾਹੀਦੀ ਹੈ ਹੀਰੇ ਮੋਤੀ ਉਹਨਾਂ ਤੇ ਵੀ ਜੜੇ ਹੋਣ ਭਾਵ ਇੰਨੀ ਚਮਕ ਦਮਕ ਹੋਵੇ ਇੰਨੇ ਸੁੰਦਰ ਹੋਣ ਕਿਉਂਕਿ ਸਿੱਖਾਂ ਦੇ ਮਨ ਦੀ ਜਿਹੜੀ ਅਵਸਥਾ ਹੈ ਉਹ ਚਾਹੁੰਦੇ ਨੇ ਕਿ ਸਤਿਗੁਰਾਂ ਦੀ ਸੋਭਾ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਇਹੋ ਜਿਹਾ ਮੰਦਰ ਹੋਣਾ ਚਾਹੀਦਾ ਜਿੱਥੇ ਸਤਿਗੁਰੂ ਜੀ ਬਿਰਾਜਮਾਨ ਹੋਣ ਔਰ ਜਿਹੜੇ ਸਤਿਗੁਰਾਂ ਦੇ ਸ਼ਸਤਰ ਨੇ ਕਲਗੀ ਹੈ ਜਾਂ ਬਸਤਰ ਆ ਉਹਨਾਂ ਦੀ ਸ਼ੋਭਾ ਇਹੋ ਜਿਹੀ ਹੋਣੀ ਚਾਹੀਦੀ ਹੈ
ਤਰਕਸ਼ ਜਿਹੜੇ ਜਵਾਹਰ ਲਾਲ
ਤਰਕਸ਼ ਜਿਹੜਾ ਤੀਰਾਂ ਦਾ ਭੱਥਾ ਹੈ ਕਹਿੰਦੇ ਉਹਦੀ ਵੀ ਸ਼ੋਭਾ ਇਸੇ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਉਹਦੇ ਵੀ ਚਾਰ ਸਵੇਰੇ ਆਲੇ ਦੁਆਲੇ ਉਹਦੇ ਵੀ ਇਸ ਤਰ੍ਹਾਂ ਮੋਤੀ ਹੀਰੇ ਆਦਿਕ ਜਿਹੜੇ ਨਾ ਲਾਲ ਉਹ ਜੜੇ ਹੋਣ ਤੇ ਜਿਹਦੀ ਬਹੁਤ ਜ਼ਿਆਦਾ ਸੁੰਦਰ ਸੋਭਾ ਹੋਵੇ
ਬਨੀ ਚੁਗਿਰਦੇ ਮੁਕਤਾ ਮਾਲ
ਮੁਕਤਾ ਮਾਲ ਮੋਤੀ ਆਦਿਕ ਜਿਹੜੇ ਨੇ ਸਾਰੇ ਪਾਸੇ ਉਹਦੇ ਜੜੇ ਹੋਣ
ਤਿਸ ਕੋ ਧਰੈ ਤਨੁਖ ਲੈ ਹੱਥ
ਫਿਰ ਜਿਹੜਾ ਤਨੁਖ ਸਤਿਗੁਰੂ ਜੀ ਆਪਣੇ ਹੱਥਾਂ ਵਿੱਚ ਧਾਰਨ ਕਰਦੇ ਨੇ ਕਹਿੰਦੇ ਉਹ ਵੀ ਬੜਾ ਸੁੰਦਰ ਹੋਣਾ ਚਾਹੀਦਾ ਜਿਹੜਾ ਸਤਿਗੁਰੂ ਜੀ ਕਲਗੀਧਰ ਪਾਤਸ਼ਾਹ ਆਪਣੇ ਹੱਥ ਵਿੱਚ ਧਨੁੱਖ ਧਾਰਨ ਕਰਦੇ ਨੇ ਜਿਹੜਾ ਤਰਕਸ਼ ਹੈ ਭੱਥਾ ਹੈ ਉਹਦੀ ਸੋਭਾ ਵੀ ਦੱਸ ਦਿੱਤੀ ਹੈ ਔਰ ਜਿਹੜਾ ਧਨੁੱਖ ਧਾਰਨ ਕਰਦੇ ਨੇ ਉਹ ਕਹਿੰਦੇ ਉਹਦੀ ਸੋਭਾ ਵੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ
ਗੁਰਨਾਥ
ਐਸੀ ਸੁੰਦਰ ਸੋਭਾ ਗੁਰਨਾਥ ਕਲਗੀਧਰ ਪਾਤਸ਼ਾਹ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਉਹਨਾਂ ਦੀ ਸੋਭਾ ਐਸੀ ਹੋਣੀ ਚਾਹੀਦੀ ਹੈ ਸਾਰਾ ਗਿਣ ਗਿਣ ਕੇ ਦੱਸਦੇ ਹਨ
ਕੰਚਨ ਸਦਨ ਬਿਰਾਜੈ ਫੇਰੇ ਇਸ ਪ੍ਰਕਾਰ ਹਮ ਦਰਸ਼ਨ ਹੇਰੇ
ਉਹ ਜਿਹੜਾ ਸੋਨੇ ਦਾ ਮੰਦਿਰ ਹੈ ਸੋਨੇ ਦਾ ਘਰ ਹੈ ਸੋਨੇ ਦਾ ਮਹਿਲ ਬਣਾ ਕੇ ਉਹਦੇ ਵਿੱਚ ਸਤਿਗੁਰੂ ਜੀ ਬਿਰਾਜਮਾਨ ਹੋਣ ਇਹ ਹੁਣ ਸਿੱਖ ਆਪਸ ਵਿਚਾਰ ਕਰ ਰਹੇ ਆਪਸ ਗੱਲਾਂ ਕਰ ਰਹੇ ਨੇ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕਹਿੰਦੇ ਉਹ ਸੁੰਦਰ ਮੰਦਿਰ ਜਿਹੜਾ ਹੈ ਉਹਦੇ ਵਿੱਚ ਸਤਿਗੁਰੂ ਜੀ ਬਿਰਾਜਮਾਨ ਹੋਵਣ ਤੇ ਇਸ ਤਰ੍ਹਾਂ ਕਰਕੇ ਸਤਿਗੁਰਾਂ ਦੀ ਸੋਭਾ ਹੋਵੇ ਤੇ ਉਹਨਾਂ ਦੇ ਸੋਭਾ ਇਸ ਤਰ੍ਹਾਂ ਦੇ ਆਪਾਂ ਦਰਸ਼ਨ ਕਰੀਏ ਸਤਿਗੁਰੂ ਜੀ ਸੋਨੇ ਦੇ ਮੰਦਿਰ ਵਿੱਚ ਬਿਰਾਜੇ ਹੋਣ ਤੇ ਇਸ ਤਰ੍ਹਾਂ ਦੀ ਸੋਭਾ ਹੋਵੇ ਇਸ ਤਰ੍ਹਾਂ ਸ਼ਸਤਰਾਂ ਦੇ ਉੱਤੇ ਕਲਗੀ ਦੇ ਉੱਤੇ ਹਰ ਇੱਕ ਚੀਜ਼ ਦੇ ਉੱਤੇ ਹੀਰੇ ਮੋਤੀ ਜੜੇ ਹੋਣ ਬੜੀ ਸੁੰਦਰ ਸੋਭਾ ਹੋਵੇ ਤੇ ਫਿਰ ਸਤਿਗੁਰਾਂ ਦੇ ਐਸੀ ਸੋਭਾ ਵਾਲੇ ਆਪਾਂ ਦਰਸ਼ਨ ਕਰਨਾ ਕਰੀਏ ਸਤਿਗੁਰਾਂ ਦੇ
ਸੁੰਦਰ ਸੋਭਾ ਹੋਏ ਵਿਸਾਲਾ
ਬਹੁਤ ਭਾਰੀ ਵਿਸਾਲ ਸੋਭਾ ਸਤਿਗੁਰਾਂ ਦੀ ਸੁੰਦਰ ਹੋਣੀ ਚਾਹੀਦੀ ਹੈ
ਐਸੀ
ਸੋਭਾ ਸਤਿਗੁਰਾਂ ਦੀ ਹੋਵੇ ਜਿਨ੍ਹਾਂ ਨੂੰ ਦੇਖ ਦੇਖ ਕੇ ਸਾਡੇ ਨੇਤਰ ਤ੍ਰਿਪਤ ਨਾ ਹੋ ਵਜਣ ਦੇਖਦੇ ਰਹੀਏ ਸਤਿਗੁਰਾਂ ਦੀ ਸੋਭਾ ਇਹੋ ਜਿਹੀ ਸੋਭਾ ਹੋਣੀ ਚਾਹੀਦੀ ਹੈ ਉਸ ਸਮੇਂ ਸਤਿਗੁਰਾਂ ਦੇ ਦਰਸ਼ਨ ਕਰੀਏ ਸਾਡੀਆਂ ਸਾਡੇ ਨੈਣ ਸਾਡੇ ਅੱਖਾਂ ਨੇ ਉਹ ਰੱਜਣ ਨਾ ਤ੍ਰਿਪਤ ਨਾ ਹੋਣ ਸਤਿਗੁਰਾਂ ਦੇ ਦਰਸ਼ਨ ਕਰੀ ਜਾਣ ਐਸੀ ਸੋਭਾ ਸਤਿਗੁਰਾਂ ਦੀ ਹੋਣੀ ਚਾਹੀਦੀ ਹੈ
ਹੁਣ
ਇਹ ਸਾਰੇ ਸਿੰਘ ਮਿਲ ਕੇ ਆਪਸ ਵਿੱਚ ਪਰਸਪਰ ਗੱਲਾਂ ਬਾਤਾਂ ਕਰ ਰਹੇ ਨੇ ਇਹ ਸਲਾਹ ਕਰ ਰਹੇ ਨੇ ਵਿਚਾਰ ਕਰ ਰਹੇ ਨੇ ਮਸਲਤ ਕਰ ਰਹੇ ਹਨ
ਸਤਿਗੁਰ ਪ੍ਰੇਮ ਹਿਰਦੇ ਬੋਧ ਰਹੇ
ਇਹਨਾਂ ਹਿਰਦੇ ਸਤਿਗੁਰਾਂ ਦੇ ਸਿੱਖਾਂ ਦੇ ਹਿਰਦਿਆਂ ਦੇ ਵਿੱਚ ਬੜਾ ਪ੍ਰੇਮ ਹੈ ਹਿਰਦੇ ਵਿੱਚ ਪ੍ਰੇਮ ਹੈ ਤੇ ਪ੍ਰੇਮ ਕਰਕੇ ਸਤਿਗੁਰਾਂ ਵਾਸਤੇ ਇਸ ਤਰ੍ਹਾਂ ਦੀਆਂ ਮਨ ਵਿੱਚ ਗੱਲਾਂ ਕਰਦੇ ਵੀ ਐਸੀ ਸਤਿਗੁਰਾਂ ਦੀ ਸੋਭਾ ਹੋਣੀ ਚਾਹੀਦੀ ਬਹੁਤ ਪ੍ਰੇਮ ਕਰਦੇ ਨੇ ਗੁਰ ਕੇ ਸਿੱਖ ਗੁਰੂ ਨੂੰ ਇਸ ਤਰ੍ਹਾਂ ਪ੍ਰੇਮ ਦੇ ਨਾਲ ਹਿਰਦੇ ਚੋਂ ਪ੍ਰੇਮ ਕਰਕੇ ਇਸ ਤਰ੍ਹਾਂ ਆਪਸ ਦੇ ਵਿੱਚ ਵਿਚਾਰਾਂ ਕਰ ਰਹੇ ਹਨ
ਸ਼੍ਰੀ ਗੋਬਿੰਦ ਸਿੰਘ ਸਭ ਕੇ ਸਵਾਮੀ ਲਖੀ ਬਾਤ ਇਹ ਅੰਤਰ ਜਾਮੇ
ਸ਼੍ਰੀ ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਸਵਾਮੀ ਦੁਨੀਆਂ ਦੇ ਮਾਲਕ ਹਨ ਤੇ ਸਾਰਿਆਂ ਦੇ ਹਿਰਦਿਆਂ ਦੀ ਜਾਣਨ ਵਾਲੇ ਨੇ ਇਹ ਆਪਸ ਵਿੱਚ ਵਿਚਾਰ ਕਰ ਰਹੇ ਨੇ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਤੀਰ ਪਛਾਣ ਹੁਣ ਸਾਰਿਆਂ ਦੇ ਹਿਰਦਿਆਂ ਜਿਹੜਾ ਪ੍ਰੇਮ ਕਰਦਾ ਉਹਦੇ ਹਿਰਦੇ ਦੀ ਵੀ ਸਤਿਗੁਰੂ ਜਾਣਦੇ ਨੇ ਸਾਰੇ ਸਤਿਗੁਰੂ ਦੇ ਸਿੱਖ ਹਿਰਦੇ ਤੋਂ ਪ੍ਰੇਮ ਕਰ ਰਹੇ ਨੇ ਪ੍ਰੇਮ ਕਰਕੇ ਐਸੀਆਂ ਵਿਚਾਰਾਂ ਕਰ ਰਹੇ ਨੇ ਇਹ ਆਪਸ ਵਿੱਚ ਵਿਚਾਰਾਂ ਕਰ ਰਹੇ ਨੇ ਕਲਗੀਧਰ ਪਾਤਸ਼ਾਹ ਨੇ ਇਹਨਾਂ ਦੇ ਮਨ ਦੀ ਜਾਣ ਲਈ ਹੈ
ਸ਼ਰਧਾ ਪੂਰਨ ਹਿਤ ਨਿਜ ਦਾਸ
ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਸੇਵਕ ਜਿਹੜੇ ਇੰਨਾ ਪ੍ਰੇਮ ਕਰਦੇ ਨੇ ਜਿਨ੍ਹਾਂ ਦੇ ਮਨ ਵਿੱਚ ਇੰਨੀ ਭਾਵਨਾ ਹੈ ਇੰਨੀ ਸ਼ਰਧਾ ਹੈ ਇਹੋ ਜਿਹੇ ਸਿੱਖਾਂ ਦੀ ਸਤਿਗੁਰਾਂ ਨੇ ਭਾਵਨਾ ਪੂਰੀ ਕਰਨੀ ਭਾਵਨਾ ਪੂਰੀ ਕਰਨ ਵਾਸਤੇ ਇਹਨਾਂ ਦੀ ਸ਼ਰਧਾ ਪੂਰੀ ਕਰਨ
ਵਾਸਤੇ ਬੁਲਾਏ ਲਿਖਾਰੀ ਪਾਤ
ਸਤਿਗੁਰਾਂ ਨੇ ਇੱਕ ਲਿਖਾਰੀ ਸਿੱਖ ਨੂੰ ਆਪਣੇ ਪਾਸ ਬੁਲਾ ਲਿਆ ਕਿਉਂਕਿ ਸਤਿਗੁਰੂ ਮਨ ਦੀ ਜਾਣਗੇ ਅੰਦਰ ਦੀ ਜਾਣਗੇ ਇਹ ਆਪਸ ਵਿੱਚ ਹੀ ਵਿਚਾਰਾਂ ਕਰ ਰਹੇ ਨੇ ਸਤਿਗੁਰਾਂ ਨੇ ਅੰਦਰ ਦੀ ਜਾਣ ਲਈ ਤੇ ਸਤਿਗੁਰਾਂ ਨੇ ਇਹਨਾਂ ਦੀ ਭਾਵਨਾ ਪੂਰੀ ਕਰਨ ਵਾਸਤੇ ਇਹ ਲਿਖਾਰੀ ਸਿੱਖ ਜੀ ਜੋ ਲਿਖਦਾ ਸੀ ਉਸ ਲਿਖਾਰੀ ਸਿੱਖ ਨੂੰ ਕਲਗੀਧਰ ਪਾਤਸ਼ਾਹ ਨੇ ਆਪਣੇ ਪਾਸ ਬੁਲਾਉਣਾ ਕੀਤਾ ਹੈ
ਸ੍ਰੀ
ਮੁਖ ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਮੁਖਾਰ ਬਿੰਦ ਦੇ ਵਿਚੋਂ ਐਸੀ ਆਗਿਆ ਕੀਤੀ ਹੈ ਕਿ
ਹਰੀ ਮੋਏ ਸੰਗਤ ਸੁਖ ਭਰੀ
ਇਹ ਸਾਡੀ ਜਿਹੜੀ ਸੰਗਤ ਹੈ ਨਾ ਸੁਖ ਨਾਲ ਹਰੀ ਭਰੀ ਰਵੇ ਆਸ਼ੀਰਵਾਦ ਦੇ ਦਿੱਤਾ ਕਿਉਂਕਿ ਪ੍ਰੇਮ ਵੇਖ ਕੇ ਸਿੱਖਾਂ ਦਾ ਪ੍ਰੇਮ ਅਤਿਅੰਤ ਪ੍ਰੇਮ ਸਾਚ ਕਹੋ ਸੁਣ ਲਿਹੋ ਸਬੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਇਹਨਾਂ ਨੇ ਹਿਰਦੇ ਦੇ ਵਿਚੋਂ ਪ੍ਰੇਮ ਕੀਤਾ ਸਤਿਗੁਰਾਂ ਨੇ ਪ੍ਰੇਮ ਦੀ ਗੱਤ ਜਾਣ ਲਈ ਪ੍ਰੇਮ ਦੀ ਗੱਤ ਜਾਣ ਕੇ ਇਹਨਾਂ ਦੀ ਸ਼ਰਧਾ ਪੂਰੀ ਕਰਨ ਵਾਸਤੇ ਸਤਿਗੁਰਾਂ ਨੇ ਐਸਾ ਕੀਤਾ ਹੈ ਸਤਿਗੁਰਾਂ ਨੇ ਆਸ਼ੀਰਵਾਦ ਦਿੱਤੀ ਕਹਿੰਦੇ ਹਰੀ ਮੋਹੇ ਸੰਗਤ ਸੁਖ ਭਰੀ ਜਿਹੜੀ ਸਾਡੀ ਸੰਗਤ ਹੈ ਉਹ ਸੁਖ ਦੇ ਨਾਲ ਸਦਾ ਹਰੀ ਭਰੀ ਰਹੇ
ਲਿਖੋ ਹੁਕਮਨਾਮੇ ਸਭ ਦੇਸ਼
ਉਸ ਲਿਖਾਰੀ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਹੁਕਮ ਕਰਨਾ ਕੀਤਾ ਕਹਿੰਦੇ ਸਾਰੇ ਦੇਸ਼ ਦੇ ਵਿੱਚ ਦੂਰ ਦੂਰ ਤੱਕ ਜਿੱਥੇ ਸਿੱਖ ਸੰਗਤਾਂ ਰਹਿੰਦੀਆਂ ਨੇ ਉਹ ਥਾਂ ਥਾਂ ਦੇ ਉੱਤੇ ਹੁਕਮਨਾਮੇ ਲਿਖ ਕੇ ਭੇਜਣਾ ਕਰੋ
ਮੈਂ ਸੋਇਨਾ ਕਰ ਅਸ਼ੀਸ਼
ਕੀ ਹੁਕਮਨਾਮਾ ਕੀਤਾ ਯਾਰੀ ਕਹਿੰਦੇ ਵੀ ਲਿਆਵੇ ਸੋਇਨਾ ਕਰ ਅਸ਼ੀਸ਼ ਕਿ ਸੋਨੇ ਦੀ ਜਿਹੜੀ ਸੇਵਾ ਹੈ ਨਾ ਕਾਰ ਭੇਟਾ ਹੈ ਸੋਨੇ ਦੀ ਉਹ ਸੰਗਤਾਂ ਲੈ ਕੇ ਆਉਣ ਸਾਰੇ ਪਾਸੇ ਜਿੱਥੇ ਜਿੱਥੇ ਦੇਸ਼ ਵਿਦੇਸ਼ ਦੇ ਵਿੱਚ ਸੰਗਤ ਰਹਿੰਦੀ ਹੈ ਉੱਥੇ ਉੱਥੇ ਹੁਕਮਨਾਮੇ ਲਿਖ ਕੇ ਭੇਜ ਦੇਵੋ ਕਿ ਸਾਰੀ ਸੰਗਤ ਜਿਹੜੀ ਹੈ ਉਹ ਸੋਨੇ ਦੀ ਕਾਰ ਭੇਟਾ ਲੈ ਕੇ ਆਵੇ ਸੋਨਾ ਲੈ ਕੇ ਆਵੇ
ਹੇਮ ਬੰਗਲਾ ਗੁਰੂ ਬਣਾਵੇ ਯਾ ਤੇ ਸਭ ਹੀ ਕੰਚਨ ਲਿਆਵੇ
ਗੁਰੂ ਸਾਹਿਬ ਜੀ ਹੇਮ ਦਾ ਹੇਮ ਕਹਿੰਦੇ ਨੇ ਸੋਨੇ ਨੂੰ ਸੋਨੇ ਦਾ ਬੰਗਲਾ ਬਣਾ ਰਹੇ ਸੋਨੇ ਦਾ ਘਰ ਬਣਾ ਰਹੇ ਨੇ ਇਸ ਵਾਸਤੇ ਜਿਹੜੀਆਂ ਸਾਰੀਆਂ ਸੰਗਤਾਂ ਨੇ ਉਹ ਕੰਚਨ ਭਾਵ ਸੋਨੇ ਦੀ ਸੇਵਾ ਕਰਨ ਸੋਨਾ ਲੈ ਕੇ ਆਉਣ ਸੋਨੇ ਦੀ ਕਾਰ ਭੇਟਾ ਲੈ ਕੇ ਆਉਣ
ਸੁਣਤ ਲਿਖਾਰੀ ਲਿਖ ਸਮਦਾਏ
ਸਤਿਗੁਰਾਂ ਦਾ ਬਚਨ ਮੰਨ ਕੇ ਉਸ ਲਿਖਾਰੀ ਸਿੱਖ ਨੇ ਹੁਕਮਨਾਮੇ ਲਿਖ ਦਿੱਤੇ ਹਨ ਸਾਰੇ
ਦੇਸ਼ ਵਿਦੇਸ਼ਨ ਵਿਖੇ ਪਠਾਏ
ਦੇਸ਼ਾਂ ਦੇ ਵਿੱਚ ਪ੍ਰਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਜਿੱਥੇ ਜਿੱਥੇ ਵੀ ਕੋਈ ਸਿੱਖ ਰਹਿੰਦਾ ਸੀ ਉੱਥੇ ਉੱਥੇ ਸਭ ਨੇਵੜਿਆਂ ਨੂੰ ਭੇਜ ਕੇ ਸਿੱਖਾਂ ਨੂੰ ਭੇਜ ਕੇ ਉੱਥੇ ਹੁਕਮਨਾਮੇ ਪਹੁੰਚਾਉਣਾ ਕੀਤੇ
ਹੋਏ ਇੱਕ ਬੀਤ ਰਜਤ ਪਣ ਤੁਲਾ ਅਸਕੁੰਦਰ ਆਨੇ ਬੋਲਾ
ਤੇ ਸਤਿਗੁਰਾਂ ਨੇ ਹੁਕਮ ਦੇ ਵਿੱਚ ਇਹ ਵੀ ਲਿਖਿਆ ਇਹ ਲਿਖਣਾ ਕੀਤਾ ਕਿ ਸੋਨਾ ਐਸਾ ਹੋਵੇ ਸ਼ੁੱਧ ਸੋਨਾ ਹੋਵੇ ਹੋਏ ਇੱਕ ਬੀਸ ਰਜਤ ਪਣ ਤੋਲਾ ਉਸ ਸਮੇਂ ਦਾ ਜੋ ਭਾਅ ਹੋਵੇਗਾ ਚੰਗੇ ਸ਼ੁੱਧ ਸੋਨੇ ਦਾ ਉਹਦੀ ਗੱਲ ਕਰ ਰਹੇ ਨੇ ਕਹਿੰਦੇ 21 ਰੁਪਏ ਰਜਤਪਣ ਕਹਿੰਦੇ ਨੇ ਚਾਂਦੀ ਦੇ ਰੁਪਈਏ ਨੂੰ ਰਜਤਪਣ ਰਜਤ ਨੇ ਚਾਂਦੀ ਤੇ ਚਾਂਦੀ ਦਾ ਰੁਪਈਆ 21 ਚਾਂਦੀ ਦੇ ਰੁਪਈਏ ਭਾਵ 21 ਰੁਪਏ ਵਾਲਾ ਤੋਲਾ ਜਿਹੜਾ ਸੋਨਾ ਹੈ ਨਾ ਸ਼ੁੱਧ ਸੋਨਾ ਬਿਲਕੁਲ ਸ਼ੁੱਧ ਉਹ ਸੋਨਾ ਲੈ ਕੇ ਆਵੇ ਅਸਕੁੰਦਨ ਆਨੇ ਬਹੁਮੁੱਲ ਐਸਾ ਸੋਨਾ ਜਿਹੜਾ ਬਹੁਮੁੱਲਾ ਬੇਕੀਮਤੀ ਤੇ ਸ਼ੁੱਧ ਸੋਨਾ ਹੈ
ਅਸਨੇ ਹੋਏ ਤਾਂ ਲੀਜੈ ਮੂਲ
ਤੇ ਨਾਲ ਹੁਕਮ ਦੇ ਵਿੱਚ ਲਿਖ ਦਿੱਤਾ ਕਿ ਜੇ ਕਿਸੇ ਦੇ ਕੋਲ ਹੈਗਾ ਤੇ ਠੀਕ ਆ ਘਰੋਂ ਲੈ ਆਵੇ ਜੇ ਨਹੀਂ ਹੈ ਤੇ ਮੁੱਲ ਲੈ ਲਵੇ ਮੁੱਲ ਲੈ ਕੇ ਸ਼ੁੱਧ ਸੋਨਾ ਪਰਖ ਕੇ ਮੁੱਲ ਲੈ ਕੇ ਸ਼ੁੱਧ ਸੋਨਾ ਲੈਣਾ ਹੈ 21 ਰੁਪਏ ਤੋਲੇ ਵਾਲਾ ਸੋਨਾ ਜਿਹੜਾ
ਤੋਲ
ਇਸ ਤਰ੍ਹਾਂ ਜਿੱਥੋਂ ਕਿੱਥੋਂ ਵੀ ਹੋਵੇ ਤੋਲ ਕੇ ਜਿੱਥੋਂ ਸ਼ੁੱਧ ਸੋਨਾ ਮਿਲੇ ਉਹ ਸੋਨਾ ਲੈ ਕੇ ਉਹ ਘਰ ਭੇਟਾ ਗੁਰੂ ਕੋਲ ਲੈ ਕੇ ਆਉਣ
ਨੇੜੇ ਦੂਰ ਹੁਕਮ ਲਿਖ ਪੱਠਿਓ
ਨੇੜੇ ਥਾਵਾਂ ਤੇ ਵੀ ਔਰ ਦੂਰ ਥਾਵਾਂ ਤੇ ਵੀ ਜਿੱਥੇ ਜਿੱਥੇ ਵੀ ਸਿੱਖ ਵੱਸਦੇ ਹਨ ਭਾਵੇਂ ਨੇੜੇ ਕੋਈ ਰਹਿੰਦਾ ਸੀ ਭਾਵੇਂ ਕੋਈ ਦੂਰ ਰਹਿੰਦਾ ਸੀ ਇਸ ਤਰ੍ਹਾਂ ਦੇ ਹੁਕਮਨਾਮੇ ਲਿਖ ਕੇ ਸਭ ਸੰਗਤਾਂ ਨੂੰ ਭੇਜੇ ਗਏ ਹਨ
ਬੋਲਿਓ ਕਾਗਜ਼ ਸਿੱਖਣ ਪੱਠਿਓ
ਜਦੋਂ ਸਿੱਖਾਂ ਕੋਲ ਸਤਿਗੁਰੂ ਦਾ ਹੁਕਮਨਾਮਾ ਪਹੁੰਚਿਆ ਜਦੋਂ ਹੁਕਮਨਾਮੇ ਪਹੁੰਚਦੇ ਸਿੱਖ ਸੰਗਤਾਂ ਦੇ ਕੋਲ ਤੇ ਬੜੇ ਪ੍ਰੇਮ ਦੇ ਨਾਲ ਬੜੀ ਸ਼ਰਧਾ ਦੇ ਭਾਵਨਾ ਦੇ ਨਾਲ ਮੱਥੇ ਨੂੰ ਲਾ ਕੇ ਮੱਥਾ ਟੇਕ ਕੇ ਉਸ ਹੁਕਮਨਾਮੇ ਨੂੰ ਪੜ੍ਹਦੇ ਹਨ ਖੋਲ ਕੇ
ਲੈ ਲੈ ਕੰਚਨ ਕੋ ਚਲ ਆਏ
ਸਤਿਗੁਰਾਂ ਦੀ ਆਗਿਆ ਮੰਨ ਕੇ ਸਤਿਗੁਰਾਂ ਦੀ ਪ੍ਰਸੰਨਤਾ ਜਾਣ ਕੇ ਵੀ ਸਤਿਗੁਰੂ ਦਾ ਹੁਕਮ ਮੰਨਣ ਦੇ ਵਿੱਚ ਗੁਰੂ ਕੀ ਆਗਿਆ ਦੇ ਵਿੱਚ ਸੁਖ ਹੈ ਜੋ ਗੁਰ ਕਹੈ ਸੋਈ ਭਲ ਮਾਨੋ ਫਿਰ ਉਹ ਸਤਿਗੁਰਾਂ ਦੀ ਆਗਿਆ ਮੰਨ ਕੇ ਤੇ ਉਹ ਸੋਨਾ ਲੈ ਲੈ ਕੇ ਜੇ ਕਿਸੇ ਕੋਲ ਘਰ ਹੈ ਤੇ ਉੱਥੋਂ ਸੋਨਾ ਲੈ ਲਿਆ, ਨਹੀਂ ਤਾਂ ਮੁੱਲ ਲੈ ਕੇ ਉਹ ਆਗਿਆ ਮੰਨ ਕੇ ਸਤਿਗੁਰਾਂ ਦੀ ਸੋਨਾ ਲੈ ਕੇ ਤੇ ਸਤਿਗੁਰਾਂ ਵੱਲ ਨੂੰ ਚੱਲ ਪਏ ਹਨ।
ਕੁੰਦਨ ਕੀ ਸ਼ੁਭ ਜਿਨਸ ਲਿਆਏ,
ਸੋਨੇ ਦੀ ਜਿਹੜਾ ਸ਼ੁੱਧ ਸੋਨਾ ਸੀ ਉਹ ਸ਼ੁੱਧ ਸੋਨਾ ਪਰਖ ਕਰਕੇ ਲੈ ਕੇ ਆਏ ਹਨ।
ਸ਼੍ਰੀ ਕਲਗੀ ਤਰ ਕਯੋ ਲਖੀ ਜੈ, ਜਗਨ ਨਾਥ ਪਰ ਹੁਕਮ ਪਠੀ ਜੈ।
ਫਿਰ ਕਲਗੀ ਧਰ ਪਾਤਸ਼ਾਹ ਨੇ ਇੱਕ ਹੁਕਮ ਹੋਰ ਕੀਤਾ, ਕਹਿੰਦੇ ਜਗਨਨਾਥਪੁਰੀ ਦੇ ਵਿੱਚ ਇੱਕ ਹੁਕਮ ਲਿਖ ਕੇ ਭੇਜੋ, ਇੱਕ ਹੁਕਮਨਾਮਾ ਲਿਖ ਕੇ ਭੇਜੋ, ਜਗਨਨਾਥ ਪਰ ਹੁਕਮ ਪਠੀਜੈ। ਉੱਥੇ ਜਗਨਨਾਥ ਦੇ ਨਾਮ ਤੇ ਜਿਹੜਾ ਜਗਨਨਾਥਪੁਰੀ ਸ਼ਹਿਰ ਵੱਸਦਾ ਹੈ, ਜਗਨਨਾਥ ਦੇ ਨਾਮ ਤੇ ਵੱਸਦਾ ਹੈ, ਕਹਿੰਦੇ ਉਹ ਜਗਨਨਾਥ ਦੇ ਨਾਮ ਤੇ ਵੀ ਇੱਕ ਹੁਕਮਨਾਮਾ ਲਿਖੋ ਵੀ ਉਹ ਵੀ ਸੋਨਾ ਭੇਜਣ, ਉਹ ਵੀ ਸੋਨਾ ਲੈ ਕੇ ਆਵੇ।
ਪੁਰਸ਼ੋਤਮ ਪਰ ਲਿਖਿਓ ਪਠਾਇਓ,
ਉੱਤਮ ਪੁਰਸ਼ ਪਰ ਕਹਿੰਦੇ ਲਿਖ ਕੇ ਸਤਿਗੁਰਾਂ ਨੇ ਕਹਿੰਦੇ ਉਹ ਹੁਕਮਨਾਮਾ ਲਿਖਾ ਕੇ ਇੱਕ ਮੇਵੜੇ ਨੂੰ ਦੇ ਕੇ ਹੁਕਮਨਾਮਾ ਭੇਜ ਦਿੱਤਾ ਹੈ।
ਹੁਕਮ ਮੇਵੜਾ ਲੈ ਕਰ ਆਇਓ,
ਉਹ ਮੇਵੜਾ ਸਤਿਗੁਰਾਂ ਦਾ ਭੇਜਿਆ ਹੋਇਆ ਉਹ ਹੁਕਮ ਲੈ ਕੇ ਜਗਨਨਾਥਪੁਰੀ ਪਹੁੰਚਿਆ ਹੈ।
ਉਤੋਂ ਜੋ ਪਾਂਡੇ ਤੇ ਪਰਦਾਨਾ, ਕਾਗਜ਼ ਦਿਓ ਤਿੰਨੋ ਕੇ ਪਾਨਾ।
ਉੱਥੇ ਜਗਨਨਾਥਪੁਰੀ ਦੇ ਵਿੱਚ ਜੋ ਪਾਂਡੇ ਸਨ, ਪੰਡਿਤ ਸਨ, ਕਹਿੰਦੇ ਉਹਨਾਂ ਦੇ ਜਿਹੜੇ ਪ੍ਰਧਾਨ ਸੀ, ਮੁਖੀ ਸੀ, ਕਹਿੰਦੇ ਉਹ ਜਿਹੜਾ ਲਿਖਿਆ ਹੋਇਆ ਹੁਕਮਨਾਮਾ ਜਾਂ ਕਾਗਜ਼ ਸੀ ਜਿਹੜਾ, ਉਹ ਜਾ ਕੇ ਉਹਨਾਂ ਪ੍ਰਧਾਨ ਪੰਡਤਾਂ ਨੂੰ, ਜਿਹੜਾ ਮੁਖੀਆ ਪੰਡਿਤ ਸੀ ਨਾ, ਉਹਨਾਂ ਦੇ ਹੱਥ ਵਿੱਚ ਉਸ ਮੇਵੜੇ ਭਾਈ ਨੇ ਦੇਣਾ ਕੀਤਾ।
ਪੜ ਸੁਣ ਹੁਕਮ ਸਕਲ ਬਿਸਮਾਏ,
ਹੁਣ ਉਹ ਸਾਰੇ ਪੰਡਿਤ ਸਾਰੇ ਪਾਂਡੇ ਜਿਹੜੇ ਨਾ, ਐਸਾ ਹੁਕਮਨਾਮਾ ਸਤਿਗੁਰਾਂ ਦਾ ਪੜ੍ਹ ਕੇ ਤੇ ਸੁਣ ਕੇ ਬੜੇ ਹੈਰਾਨ ਹੋਏ ਕਿ ਜਗਨਨਾਥ ਨੂੰ ਕਿੰਨੇ ਹੁਕਮ ਕੀਤਾ ਹੈ, ਕਿੰਨੇ ਹੁਕਮਨਾਮਾ ਭੇਜਿਆ ਹੈ, ਬੜੇ ਹੈਰਾਨ ਹੋਏ ਹਨ।
ਜਗਨਨਾਥ ਪਰ ਕੌਣ ਪਠਾਏ,
ਜਗਨਨਾਥ ਕੋਲ ਕਿਸਨੇ ਪਠਾਇਆ, ਕਿੰਨੇ ਭੇਜਿਆ ਹੈ ਹੁਕਮ।
ਹਮ ਤੋ ਕਿਸ ਕੋ ਜਾਣੈ ਨਾਏ,
ਸਾਡੀ ਸਮਝ ਵਿੱਚ ਨਹੀਂ ਆਉਂਦਾ, ਅਸੀਂ ਤੇ ਕਿਸੇ ਨੂੰ ਜਾਣਦੇ ਨਹੀਂ ਹਾਂ।
ਐਸੋ ਕੌਣ ਭਇਓ ਜਗ ਮਾਏ,
ਐਸਾ ਕੌਣ ਹੈ ਸੰਸਾਰ ਦੇ ਵਿੱਚ,
ਰਿਓ ਮੇਵੜੋ ਨਿਸ ਬਿਸਰਾਮੋ।
ਇਹ ਉਸ ਦਿਨ ਉਹ ਮੇਵੜਾ ਜਿਹੜਾ ਹੁਕਮਨਾਮਾ ਲੈ ਕੇ ਗਿਆ ਸੀ, ਉਸ ਦਿਨ ਜਗਨਨਾਥਪੁਰੀ ਦੇ ਵਿੱਚ ਹੀ ਠਹਿਰ ਗਿਆ। ਉਹ ਰਾਤ ਦਾ ਸਮਾਂ ਸੀ, ਰਾਤ ਨੂੰ ਵਿਸਰਾਮ ਕੀਤਾ, ਵਿਸਰਾਮ ਕਰਨ ਵਾਸਤੇ ਉੱਥੇ ਟਿਕ ਗਿਆ ਹੈ।
ਲਖੈ ਕਰਾਂਗੇ ਸਤਿਗੁਰ ਕੰਮ,
ਹੁਣ ਮਨ ਵਿੱਚ ਸਤਿਗੁਰਾਂ ਤੇ ਪੂਰਨ ਸ਼ਰਧਾ ਵੀ ਸਤਿਗੁਰਾਂ ਨੇ, ਕਿਉਂਕਿ ਕਹਿੰਦੇ ਨਾ ਵੀ ਇਹ ਕਿੰਨੇ ਹੁਕਮਨਾਮਾ ਅਸੀਂ ਤਾਂ ਕਿਸੇ ਨੂੰ ਜਾਣਦੇ ਨਹੀਂ ਜਿਹੜਾ ਹੁਕਮਨਾਮਾ ਲਿਖ ਕੇ ਭੇਜਿਆ ਹੈ, ਪਰ ਮਨ ਵਿੱਚ ਜਾਣ ਗਿਆ ਮੇਵੜਾ ਸਿੱਖ ਸ਼ਰਧਾਵਾਨ ਸੀ, ਪ੍ਰੀਤ ਵਾਲਾ ਸੀ, ਪ੍ਰੇਮ ਵਾਲਾ ਸੀ। ਕਹਿੰਦੇ ਸਤਿਗੁਰੂ ਦਾ ਹੁਕਮ ਕਦੀ ਵਿਅਰਥ ਨਹੀਂ ਹੋ ਸਕਦਾ, ਸਤਿਗੁਰਾਂ ਦਾ ਕੰਮ ਜਿਹੜਾ ਸਤਿਗੁਰੂ ਆਪ ਹੀ ਕਰਨਗੇ।
ਜਿਨ ਕੋ ਲਿਖਿਓ ਵਿਅਰਥ ਨਾ ਜਾਵੇ,
ਸਤਿਗੁਰੂ ਜੀ ਐਵੇਂ ਨਹੀਂ ਲਿਖਦੇ, ਵਿਅਰਥ ਨਹੀਂ ਲਿਖਦੇ, ਸਤਿਗੁਰਾਂ ਦਾ ਲਿਖਿਆ ਵਿਅਰਥ ਨਹੀਂ ਜਾਂਦਾ, ਇਸ ਕਰਕੇ ਸਤਿਗੁਰੂ ਜੀ ਆਪਣਾ ਕੰਮ ਆਪ ਹੀ ਕਰਨਗੇ।
ਪੁਰਸ਼ੋਤਮ ਗੁਰ ਕਾਰ ਦੇਵਾਵੇ,
ਉੱਤਮ ਪੁਰਸ਼ ਦੇ ਕੋਲੋਂ ਸਤਿਗੁਰੂ ਜੀ ਕਾਰ ਕੋਈ ਖੇਡ ਖੇਡਣਗੇ, ਇਹੋ ਜੀ ਲੀਲਾ ਕਰਨਗੇ, ਕਿਉਂਕਿ ਜਿਨ੍ਹਾਂ ਦੇ ਮਨ ਵਿੱਚ ਪ੍ਰੇਮ ਤੇ ਸ਼ਰਧਾ ਭਾਵਨਾ ਹੁੰਦੀ ਹੈ, ਗੁਰੂ ਤੇ ਤਰਕ ਨਹੀਂ ਕਦੇ ਕਰਦੇ, ਉਹਨਾਂ ਦੇ ਮਨ ਵਿੱਚ ਸ਼ਰਧਾ ਭਾਵਨਾ ਹੁੰਦੀ ਹੈ ਗੁਰੂ ਤੇ, ਕਹਿੰਦੇ ਗੁਰੂ ਆਪ ਹੀ ਕਰਨ ਵਾਲਾ ਸਭ ਕੁਛ, ਸਤਿਗੁਰੂ ਨੇ ਆਪਣੀ ਲੀਲਾ ਆਪ ਹੀ ਵਰਤਾਉਣੀ। ਕਹਿੰਦੇ ਕਿ ਉੱਤਮ ਪੁਰਸ਼ ਤੇ ਕਿਰਪਾ ਕਰਕੇ ਸਾਰਾ ਕੰਮ ਸਤਿਗੁਰਾਂ ਨੇ ਆਪ ਹੀ ਕਰਾ ਲੈਣਾ ਹੈ।
ਤੈਂ ਕੋ ਜੋ ਰਾਜਾ ਧਰਮਾਤਮ,
ਉੱਥੇ ਇੱਕ ਰਾਜਾ ਸੀ, ਉਸੇ ਨਗਰੀ ਦਾ, ਉਸ ਇਲਾਕੇ ਦਾ ਰਾਜਾ ਸੀ ਜਿਹੜਾ ਧਰਮੀ ਪੁਰਸ਼ ਸੀ।
ਲਖੈ ਜੋ ਠਾਕਰ ਬੜ ਮਹਾਤਮ,
ਉਹ ਠਾਕਰਾਂ ਦਾ ਪੂਜਕ ਸੀ, ਠਾਕਰਾਂ ਦੀ ਪੂਜਾ ਕਰਦਾ ਸੀ ਤੇ ਠਾਕਰਾਂ ਦਾ ਬੜਾ ਮਹਾਤਮ ਸਮਝਦਾ ਸੀ।
ਭਏ ਜਾਮਨੀ ਏਕਲ ਥਿਰਿਓ,
ਤੇ ਇੱਕ ਦਿਨ ਰਾਤ ਪੈ ਗਈ, ਉਹ ਜਗਨਨਾਥਪੁਰੀ ਦੇ ਵਿੱਚ ਇਹ ਇਕੱਲਾ ਠਹਿਰ ਗਿਆ।
ਭਈ ਜਾਮਨੀ ਏਕਲ ਥਿਰਿਓ, ਜਗਨਨਾਥ ਤਬ ਸ਼ਬਦ ਉਚਰਿਓ,
ਤੇ ਜਗਨਨਾਥ ਜਦੋਂ ਇਕੱਲਾ ਪੇ ਰਹਿ ਗਿਆ ਨਾ ਉੱਥੇ ਰਾਤ ਨੂੰ, ਬਾਕੀ ਸਾਰੇ ਸੌਂ ਗਏ, ਤੇ ਉੱਥੇ ਇੱਕ ਆਕਾਸ਼ਬਾਣੀ, ਕਿਉਂਕਿ ਉਹ ਕਹਿੰਦੇ ਜਗਨਨਾਥ ਨੂੰ ਕਿੰਨੇ ਹੁਕਮ ਭੇਜਤਾ, ਹੁਣ ਜਗਨਨਾਥ ਭਗਵਾਨ ਨੂੰ ਕਹਿੰਦੇ ਨੇ, ਜਗਨਨਾਥ ਦਾ ਅਰਥ ਵੀ ਭਗਵਾਨ ਹੀ ਬਣਦਾ, ਜਗਤ ਦਾ ਨਾਥ, ਜਗਤ ਦਾ ਮਾਲਕ, ਉਹ ਈਸ਼ਰ ਪਰਮਾਤਮਾ ਵਾਹਿਗੁਰੂ ਹੈ, ਤੇ ਕਹਿੰਦੇ ਉਹ ਫਿਰ ਆਕਾਸ਼ਬਾਣੀ ਹੋਈ ਹੈ।
ਅਪਰ ਸੁਣੈ ਅਪਰ ਨਾ ਸੁਣੈ ਸਰਬ ਪਰ ਸੋਈ,
ਆਕਾਸ਼ਬਾਣੀ ਹੋਈ ਜਿਹੜੀ ਆਵਾਜ਼ ਆਈ ਨਾ, ਕਹਿੰਦੇ ਹੋਰ ਕਿਸੇ ਨੂੰ ਨੀ ਸੁਣੀ,
ਰਾਜੇ ਨੂੰ,
ਬਾਕੀ ਸਭ ਜਿੰਨੇ ਸੀ ਨਾ ਰਾਜੇ ਨੂੰ ਸੁਣੀ, ਸਿਰਫ ਰਾਜੇ ਨੂੰ, ਹੋਰ ਬਾਕੀ ਸਭ ਸੁੱਤੇ ਸੀ, ਕਿਸੇ ਨੂੰ ਸੁਣਾਈ ਨਹੀਂ ਦਿੱਤੀ, ਉਹ ਜੋ ਆਕਾਸ਼ਬਾਣੀ ਹੋਈ ਉਹ ਸਿਰਫ ਰਾਜੇ ਨੂੰ ਸੁਣਾਈ ਦੇਣਾ ਕੀਤੀ ਹੈ।
ਭੂਪਤ ਸੁਣੈ ਕਹਿਓ ਪ੍ਰਭ ਜੋਏ,
ਭੂਪਤ ਸੁਣੇ ਕਹਿਓ ਪ੍ਰਭ ਜੋਏ, ਜੋ ਪ੍ਰਭੂ ਨੇ ਕਿਹਾ, ਜੋ ਆਕਾਸ਼ਵਾਣੀ ਹੋਈ ਉਹ ਸਿਰਫ ਭੂਪਤ ਨੇ ਸੁਣੀ, ਭਾਵ ਰਾਜੇ ਨੇ ਸੁਣੀ ਹੈ।
ਭੋ ਮੈਂ ਪਾਲਕ ਮਮ ਅਵਤਾਰ ਲੀਨੋ ਸਤਗੁਰ ਕੋ ਤਨ ਧਾਰ।
ਉਹ ਪਰਮੇਸ਼ਰ ਦੀ ਜਿਹੜੀ ਆਕਾਸ਼ਵਾਣੀ ਹੋਈ ਨੇ, ਕਹਿੰਦੇ ਹੇ ਰਾਜਨ, ਸਤਿਗੁਰੂ ਕਲਗੀਧਰ ਪਾਤਸ਼ਾਹ ਦਸਵੇਂ ਪਾਤਸ਼ਾਹ ਮੇਰਾ ਅਵਤਾਰ ਹਨ, ਮੇਰਾ ਹੀ ਰੂਪ ਹਨ, ਸਰੀਰ ਧਾਰਨ ਕਰਕੇ ਸੰਸਾਰ ਉੱਤੇ ਆਏ ਨੇ ਜਗਤ ਦੇ ਭਲੇ ਵਾਸਤੇ।
ਰਾਖਨ ਹਿੰਦਨ ਕੀ ਹਿੰਦ ਪਨੇ ਕੀ ਲਾਜ।
ਹਿੰਦੂ ਪਨੇ ਦੀ ਲਾਜ ਰੱਖਣ ਵਾਸਤੇ, ਕਿਉਂਕਿ ਹਿੰਦੂ ਉਸ ਸਮੇਂ ਮਜ਼ਲੂਮ ਸਨ ਤੇ ਮਜ਼ਲੂਮਾਂ ਦੀ ਰੱਖਿਆ ਕਰਨੀ, ਸਤਿਗੁਰੂ ਨੇ ਮਜ਼ਲੂਮਾਂ ਦੀ ਰੱਖਿਆ ਕੀਤੀ ਤੇ ਮਜ਼ਲੂਮਾਂ ਦੀ ਰੱਖਿਆ ਕਰਨੀ ਜਾਚ ਸਿਖਾਈ। ਉਸ ਵੇਲੇ ਮਜ਼ਲੂਮ ਸੀ, ਮਜ਼ਲੂਮਾਂ ਦੀ ਰੱਖਿਆ ਕਰਨ ਵਾਸਤੇ, ਹਿੰਦਨ ਪਨੇ ਦੀ ਲਾਜ ਵਾਸਤੇ ਸਤਿਗੁਰੂ ਜੀ ਇਹ ਸੰਸਾਰ ਉੱਤੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਰੂਪ ਧਾਰ ਕੇ ਸਰੀਰ ਧਾਰ ਕੇ ਆਏ ਹਨ।
ਪਰ ਅਨੇਕ ਸੁਧਾਰਨ ਕਾਜ,
ਪਰ ਕਹਿੰਦੇ ਹੋਰ ਵੀ ਕਈ ਕਾਰਜ ਸੁਧਾਰਨ ਵਾਸਤੇ, ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਅਪਾਰਨ। ਇਹ ਵੀ ਕੰਮ ਸਨ ਹੋਰ, ਮਜ਼ਲੂਮਾਂ ਦੀ ਰੱਖਿਆ ਕਰਨੀ, ਧਰਮ ਦਾ ਪ੍ਰਕਾਸ਼ ਕਰਨਾ ਤੇ ਸੰਤਾਂ ਦੀ ਰੱਖਿਆ ਕਰਨੀ, ਧਰਮ ਚਲਾਵਨ ਸੰਤ ਉਬਾਰਨ ਤੇ ਦੁਸ਼ਟ ਸਭਨ ਕੋ ਮੂਲ ਪਾਰਨ, ਸਾਰੇ ਦੁਸ਼ਟਾਂ ਦਾ ਮੂਲ ਮੁੱਢ ਪੁੱਟਣ ਵਾਸਤੇ, ਜੜੋਂ ਉਖਾੜਨ ਵਾਸਤੇ, ਇਹੋ ਜਿਹੇ ਕਾਰਜ ਕਰਨ ਵਾਸਤੇ ਸਰੀਰ ਧਾਰ ਕੇ ਸਤਿਗੁਰੂ ਜੀ ਆਏ ਹਨ।
ਦਿੱਲੀ ਮੈਂ ਤੁਰ ਕੇਸ਼ ਨਕੇਤ ਰਾਜ ਤੇਜ ਤਿੰਨ ਖੋਵਨੇਤ।
ਦਿੱਲੀ ਵਿੱਚ ਤੁਰਕਾਂ ਦਾ ਰਾਜ ਹੈ, ਉਹਦਾ ਰਾਜ ਔਰ ਤੇਜ ਪ੍ਰਤਾਪ, ਰਾਜੇ ਦਾ ਰਾਜ ਔਰ ਪ੍ਰਤਾਪ ਤੇਜ ਸਾਰਾ ਕੁਝ ਖੋਣ ਵਾਸਤੇ, ਨਸ਼ਟ ਕਰਨ ਵਾਸਤੇ ਕਲਗੀਧਰ ਪਾਤਸ਼ਾਹ ਸੰਸਾਰ ਵਿੱਚ ਆਏ ਹਨ।
ਸਭ ਪਰ ਹੁਕਮ ਗੁਰੂ ਕੋ ਭਇਓ ਕੁੰਦਨ ਦੇਸ਼ ਵਿਦੇਸ਼ ਨ ਲਇਓ।
ਕਿਉਂਕਿ ਗੁਰੂ ਦਾ ਹੁਕਮ ਸਾਰਿਆਂ ਤੇ ਚੱਲਦਾ, ਸਾਰਿਆਂ ਵਾਸਤੇ ਗੁਰੂ ਦਾ ਹੁਕਮ ਹੈ, ਸਾਰੇ ਦੇਸ਼ ਵਿਦੇਸ਼ ਵਿੱਚ ਸਤਿਗੁਰਾਂ ਨੇ ਹੁਕਮ ਕੀਤਾ ਦੇਸ਼ਾਂ ਵਿਦੇਸ਼ਾਂ ਚ ਕਿ ਸੋਨੇ ਦੀ ਕਾਰ ਭੇਟਾ ਲੈ ਕੇ ਆਓ। ਸਤਿਗੁਰਾਂ ਦਾ ਹੁਕਮ ਸਭ ਦੇਵੀ ਦੇਵਤਿਆਂ ਤੇ ਚੱਲਦਾ, ਜਿਸ ਨੂੰ ਉਹ ਦੇਵਤਾ ਸਮਝਦੇ ਸਨ ਜਗਨਨਾਥ, ਕਿਉਂਕਿ ਦੇਵਤੇ ਵੀ ਸਤਿਗੁਰਾਂ ਦੇ ਹੁਕਮ ਦੇ ਅਧੀਨ ਨੇ, ਦੇਵਤਿਆਂ ਦੇ ਉੱਤੇ ਵੀ ਗੁਰੂ ਦਾ ਹੁਕਮ ਚੱਲਦਾ, ਸਾਰਿਆਂ ਉੱਤੇ ਸਭ ਲੋਕਾਈ ਦੇ ਉੱਤੇ ਸਤਿਗੁਰਾਂ ਦਾ ਹੁਕਮ ਚੱਲਦਾ ਹੈ। ਇਸ ਤਰ੍ਹਾਂ ਕਹਿੰਦੇ ਵੀ ਸਾਰਿਆਂ ਦੇ ਉੱਤੇ ਹੁਕਮ ਹੋਇਆ ਹੈ, ਇਹ ਆਕਾਸ਼ਵਾਣੀ ਹੋ ਰਹੀ ਹੈ, ਰਾਜੇ ਨੂੰ ਕਹਿ ਰਹੇ, ਆਕਾਸ਼ਵਾਣੀ ਦੱਸ ਰਹੇ ਨੇ ਵੀ ਸਾਰਿਆਂ ਨੂੰ ਹੁਕਮ ਹੋਇਆ ਵੀ ਜਿਹੜੀ ਸੋਨੇ ਦੀ ਕਾਰ ਭੇਟਾ ਹੈ ਉਹ ਲੈ ਕੇ ਆਵੋ।
ਮੇਰੋ ਹੀ ਹੁਕਮ ਪਛਾਣ,
ਕਹਿੰਦੇ ਹੁਣ ਮੇਰਾ ਹੁਕਮ ਸੁਣਨਾ ਕਰ।
ਸਭ ਪਰ ਹੁਕਮ ਗੁਰੂ ਕੋ ਭਇਓ ਸੋ ਮੇਰੋ ਹੀ ਹੁਕਮ ਪਛਾਣ।
ਸੋ ਮੇਰਾ ਇਹ ਹੁਕਮ ਸੁਣਨਾ ਕਰ।
ਔਰ ਸੰਦੇਹ ਨਾ ਨੋ ਆਨ,
ਆਪਣੇ ਮਨ ਵਿੱਚ ਕੋਈ ਸੰਦੇਹ ਕੋਈ ਸ਼ੰਕਾ ਨਾ ਕਰੀ, ਮਨ ਵਿੱਚ ਸੰਸਾ ਨਹੀਂ ਕਰਨਾ, ਕੋਈ ਸ਼ੰਕਾ ਨਹੀਂ ਕਰਨਾ, ਕਿਸ ਤਰ੍ਹਾਂ ਦਾ ਸੁਣਨਾ ਕਰ।
ਅਮਰੀ ਦਿਸ਼ਤੇ ਦਿਓ ਸੌ ਤੋਲਾ,
ਸਾਡੇ ਵੱਲੋਂ ਸੌ ਤੋਲਾ ਜਿਹੜਾ ਸੋਨਾ ਹੈ ਨਾ, ਉਹ ਕਲਗੀਧਰ ਪਾਤਸ਼ਾਹ ਵਾਸਤੇ ਕਾਰ ਭੇਟਾ ਵਾਸਤੇ ਭੇਜਣਾ ਹੈ, ਸੌ ਤੋਲਾ ਮੇਰੇ ਵੱਲੋਂ ਤੂੰ ਦਾਨ ਕਰਨਾ ਹੈ।
ਕੁੰਦਨ ਜਿਨਸ ਹੋਏ ਬਹੁ ਮੁੱਲਾ,
ਜੇ ਸੋਨਾ ਐਸਾ ਹੋਏ ਬਹੁ ਮੁੱਲਾ, ਭਾਵ ਸ਼ੁੱਧ ਸੋਨਾ, ਸ਼ੁੱਧ ਸੋਨਾ ਹੋਏ।
ਅਹਿਮੇ ਬੜਾ ਪੂਰੀ ਮਜਾਰੇ ਜਿਸ ਕੋ ਨਿਕਟ ਹਕਾਰ ਸਕਾਰੇ,
ਨਾਲੇ ਵੀ ਕਹਿਤਾ ਕਿ ਉਹਦਾ ਮੇਵੜਾ ਹੁਕਮ ਲੈ ਕੇ ਆਇਆ ਨਾ, ਉਹ ਜਗਨਨਾਥਪੁਰੀ ਦੇ ਵਿੱਚ ਹੀ ਹੈ, ਇੱਥੇ ਹੀ ਟਿਕਿਆ ਹੋਇਆ ਹੈ। ਕਿ ਕਿਸ ਕੋ ਨਿਕਟ ਹਕਾਰ ਸਕਾਰੇ, ਸਕਾਰੇ ਮੈਂ ਸਵੇਰੇ ਕਹਿੰਦੇ, ਉਹ ਰਾਤ ਟਿਕਿਆ ਹੋਇਆ ਤੇ ਸਵੇਰ ਦੇ ਸਮੇਂ ਉਹਨੂੰ ਬੁਲਾ ਕੇ ਆਪਣੇ ਪਾਸ।
ਸਾਦਰ ਦੀ ਜੈ ਅਮਰੀ ਦਿਸ਼ਤੇ,
ਬੜੇ ਆਦਰ ਦੇ ਨਾਲ ਬੜੇ ਸਤਿਕਾਰ ਦੇ ਨਾਲ ਉਹ ਜਿਹੜਾ ਸੋਨਾ ਹੈ ਉਹਨੂੰ ਦੇਣਾ ਕਰੋ।
ਬਿਰਥਾ ਹੁਕਮ ਫਿਰੈ ਨੈ ਜਿਸਤੇ,
ਇਸ ਕਰਕੇ ਜਿਹੜਾ ਹੁਕਮ ਹੈ ਬਿਰਥਾ ਨਾ ਜਾਵੇ, ਸਤਿਗੁਰਾਂ ਦਾ ਹੁਕਮ ਸਫਲਾ ਹੈ ਨਾ।
ਸੁਣ ਮੈਂ ਪਾਲਕ ਨਿਸਾ ਬਿਤਾਏ,
ਰਾਜੇ ਨੇ ਸੁਣ ਕੇ ਆਕਾਸ਼ਬਾਣੀ ਤੇ ਰਾਤ ਬਤੀਤ ਕੀਤੀ ਹੈ।
ਉਸ ਪ੍ਰਾਤ ਕੋ ਲਿਓ ਬੁਲਾਏ,
ਹੋਈ ਤੇ ਉਹ ਰਾਜੇ ਨੂੰ ਬੁਲਾਉਣਾ ਕੀਤਾ।
ਸੌ ਤੋਲਾ ਕੁੰਦਨ ਮੰਗਵਾਏ,
ਸੌ ਤੋਲਾ ਜਿਹੜਾ ਸ਼ੁੱਧ ਸੋਨਾ ਹੈ ਉਹ ਮੰਗਾਉਣਾ ਕੀਤਾ।
ਪਾਰਖੂ ਟਿਗਨੀ ਕੇ ਪਰਖਾਏ,
ਪਾਰਖੂਆਂ ਦੇ ਕੋਲੋਂ ਜਿਹੜੇ ਸੋਨੇ ਦੇ ਪਾਰਖੂ ਨੇ ਸ਼ੁੱਧ ਸੋਨਾ ਪਰਖਣਾ ਜਾਣਦੇ ਨੇ, ਕਸਵੱਟੀ ਤੇ ਪਰਖ ਕੇ ਉਹਨਾਂ ਨੇ ਦਿੱਤਾ ਹੈ।
ਦਿਓ ਤੋਲ ਕਰ ਲੇ ਸੋ ਆਇਓ, ਸਤਿਗੁਰ ਨਿਕਟ ਅਨਿਅਰ ਪਾਇਓ।
ਉਹ 100 ਤੋਲਾ ਤੋਲ ਕੇ ਸ਼ੁੱਧ ਸੋਨਾ ਜਿਹੜਾ ਹੈ ਦੇਣਾ ਕੀਤਾ ਤੇ ਮੇਵੜਾ ਸਿੱਖ ਲੈ ਕੇ ਸਤਿਗੁਰਾਂ ਦੇ ਪਾਸ ਪਹੁੰਚਿਆ ਹੈ।
ਭਈ ਵਾਰਤਾ ਤੇ ਥਾਂ ਜੈਸੇ,
ਕਹਿੰਦੇ ਜਿਸ ਤਰ੍ਹਾਂ ਦੀ ਉੱਥੇ ਵਾਰਤਾ ਹੋਈ, ਸਤਿਗੁਰਾਂ ਦੇ ਪਾਸ ਪਹੁੰਚ ਗਿਆ ਮੇਵੜਾ ਸੋਨਾ ਲੈ ਕੇ, ਜਿਵੇਂ ਉੱਥੇ ਜਿਵੇਂ ਦੀ ਉੱਥੇ ਵਾਰਤਾ ਹੋਈ ਉਹ ਸਾਰੀ ਵਰਣਨ ਕੀਤੀ ਹੈ।
ਓਮ ਲੈਨ ਕੀ ਬਰਨੀ ਜੈ ਤੈਸੇ,
ਜਿਸ ਤਰ੍ਹਾਂ ਸੋਨਾ ਲੈ ਕੇ ਆਇਆ ਉਹ ਸਾਰੀ ਜਿਹੜੀ ਆ ਉਥੋਂ ਦੀ ਵਿਥਿਆ ਜਿਹੜੀ ਆ ਸਤਿਗੁਰ ਕਲਗੀਧਰ ਪਾਤਸ਼ਾਹ ਨੂੰ ਦੱਸਣਾ ਕੀਤੀ ਹੈ।
ਕਲਗੀਧਰ ਬੋ ਬਿਕਸਾਏ,
ਕਲਗੀਧਰ ਸੁਣ ਕੇ ਉਹ ਸਾਰੀ ਵਾਰਤਾ ਮੇਵੜੇ ਦੇ ਮੁਖ ਤੋਂ ਤੇ ਸਤਿਗੁਰੂ ਜੀ ਮੁਸਕਰਾ ਪਏ ਹਨ।
ਪੁਰਸ਼ੋਤਮ ਕੀ ਮਹਿਮਾ ਗਾਏ,
ਉੱਤਮ ਪੁਰਸ਼ ਦੀ ਸਤਿਗੁਰਾਂ ਨੇ ਮਹਿਮਾ ਕਰਨਾ ਕੀਤੀ।
ਦੋਹੋਂ ਲੋਕ ਕੀ ਸਭ ਵਡਿਆਏ, ਸ਼੍ਰੀ ਸਤਿਗੁਰ ਕੇ ਸੀਸ ਟਿਕਾਏ।
ਦੋਵਾਂ ਲੋਕਾਂ ਦੀ ਵਡਿਆਈ ਸਤਿਗੁਰਾਂ ਦੇ, ਜਿਹੜਾ ਸਤਿਗੁਰਾਂ ਦੇ ਕੋਲ ਟਿੱਕੀ ਅਕਾਲ ਪੁਰਖ ਨੇ ਟਿਕਾਈ ਸਤਿਗੁਰਾਂ ਦੇ ਵਿੱਚ, ਦੋਵਾਂ ਲੋਕਾਂ ਦੀ ਜਿਹੜੀ ਉਪਮਾ ਵਡਿਆਈ ਹੈ ਜਿਹੜੀ, ਤੇ ਜਿਹੜਾ ਸਤਿਗੁਰਾਂ ਦੇ ਚਰਨਾਂ ਤੇ ਆਪਣਾ ਸੀਸ ਧਰ ਦਿੰਦਾ ਹੈ, ਮੱਥਾ ਟੇਕ ਦਿੰਦਾ ਹੈ, ਸਤਿਗੁਰੂ ਜੀ ਦੋਨਾਂ ਲੋਕਾਂ ਦੀ ਵਡਿਆਈ ਉਹਨਾਂ ਨੂੰ ਬਖਸ਼ ਦਿੰਦੇ ਹਨ।
ਦੇਸ਼ ਵਿਦੇਸ਼ਨ ਹੁਕਮ ਪਠਾਏ,
ਦੇਸ਼ਾਂ ਤੇ ਵਿਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਸਾਰੇ ਹੁਕਮ ਭੇਜਣਾ ਕੀਤਾ।
ਸੁਣ ਸੁਣ ਜਿਨ ਮਾਨਿਓ ਹਰ ਖਾਏ,
ਜਿਨ੍ਹਾਂ ਜਿਨ੍ਹਾਂ ਨੇ ਸੁਣਿਆ ਮੰਨਿਆ ਔਰ ਖੁਸ਼ ਹੋਏ ਹਨ ਪ੍ਰਸੰਨ ਹੋਏ।
ਗੁੰਦਨ ਮੁੱਲ ਲੀਨ ਪਰਖਾਏ,
ਉਹ ਮੁੱਲ ਲੈ ਕੇ ਕਿਸੇ ਦੇ ਘਰ ਵਿੱਚ ਹੀ ਕਿਸੇ ਨੇ ਮੁੱਲ ਲੈ ਕੇ ਪਰਖ ਕੇ ਸੋਨਾ ਸ਼ੁੱਧ ਸੋਨਾ ਕਰਕੇ ਤੇ ਸਤਿਗੁਰਾਂ ਨੂੰ ਭੇਜਣਾ ਕੀਤਾ।
ਭੇਜਿਓ ਸਤਿਗੁਰ ਟਿਕ ਸੁਖ ਪਾਏ,
ਸਤਿਗੁਰਾਂ ਦੇ ਪਾਸ ਉਹ ਸੋਨਾ ਭੇਜ ਕੇ ਤੇ ਸੁਖ ਪ੍ਰਾਪਤ ਕੀਤਾ ਹੈ ਸਿੱਖਾਂ ਨੇ।
ਮਨੋ ਕਾਮਨਾ ਪੂਰਨ ਭਏ, ਪਾਪ ਤਾਪ ਸਗਰੇ ਬਿਨ ਸੇ,
ਜਿਨ੍ਹਾਂ ਨੇ ਸੇਵਾ ਕੀਤੀ ਕਹਿੰਦੇ ਸਤਿਗੁਰੂ ਜੀ ਕਹਿੰਦੇ ਉਹਨਾਂ ਦੀ ਕਾਮਨਾ ਭਾਵਨਾ ਪੂਰੀ ਹੋ ਗਈ, ਉਹਨਾਂ ਦੀ ਮਨੋ ਕਾਮਨਾ ਮਨ ਦੀਆਂ ਕਾਮਨਾ ਪੂਰੀਆਂ ਹੋ ਗਈਆਂ ਔਰ ਪਾਪ ਵੀ ਨਾਸ ਹੋ ਗਏ ਔਰ ਤਾਪ ਵੀ ਨਾਸ ਹੋ ਗਏ, ਪਾਪ ਤੇ ਤਾਪ ਸਾਰੇ ਬਿਨਸ ਗਏ ਦੂਰ ਹੋ ਗਏ।
ਜੋ ਪਈ ਮੀਆਂ ਦੌਲਾ ਵਿੱਚ ਗੁਜਰਾਤ,
ਇੱਕ ਫਕੀਰ ਮੀਆਂ ਦੌਲਾ ਚ ਤਾਂ ਨਾਂ ਸੀ, ਉਹ ਗੁਜਰਾਤ ਦੇ ਵਿੱਚ ਜੋ ਰਹਿੰਦਾ ਸੀ,
ਮਹਾਂ ਫਕੀਰ ਤੀਰ ਮੁਖਿਆਤ,
ਮਹਾਂ ਫਕੀਰ ਹੀ ਰੱਬ ਦੀ ਭਗਤੀ ਕਰਨ ਵਾਲਾ ਧੀਰਜਵਾਨ ਤੇ ਪ੍ਰਗਟ ਸੀ।
ਆਰ ਬਲਾ ਬਪ ਬੀਤੀ ਵਿਸਾਲ,
ਕਾਫੀ ਜਿਹੜੀ ਆਰ ਬਲਾ ਆਰ ਜੂ ਉਮਰ ਸੀ ਬੀਤ ਗਈ, ਭਾਵ ਬਜੁਰਗ ਅਵਸਥਾ ਵਿਚ ਸੀ।
ਸਰਬ ਸਿੱਧ ਧਰਤਾ ਸਭ ਕਾਲ,
ਸਾਰੀਆਂ ਸਿੱਧੀਆਂ ਦਾ ਮਾਲਕ ਸੀ, ਕਿਉਂਕਿ ਨਾਮ ਜਪਣ ਵਾਲੇ ਦੇ ਨਾਮ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ, ਕਹਿੰਦੇ ਸਾਰੀਆਂ ਸਿੱਧੀਆਂ ਦੇ ਪਾਸ ਹਾਜ਼ਰ ਰਹਿੰਦੀਆਂ ਸਨ।
ਜਬ ਗੁਜਰਾਤ ਹੁਕਮ ਗੁਰ ਗਏ,
ਜਦੋਂ ਗੁਜਰਾਤ ਦੇ ਇਲਾਕੇ ਦੇ ਵਿੱਚ ਸਤਿਗੁਰਾਂ ਦਾ ਹੁਕਮ ਪਹੁੰਚਿਆ,
ਸਿੱਖ ਲੋਕਾਂ ਤੇ ਤਿੰਨ ਸੁਣ ਲਿਓ,
ਹੁਣ ਮੀਆਂ ਦੌਲਾ ਨੇ ਸਿੱਖਾਂ ਦੇ ਕੋਲੋਂ ਸੁਣਿਆ ਵੀ ਸਤਿਗੁਰਾਂ ਨੇ ਐਸਾ ਹੁਕਮ ਭੇਜਿਆ ਸੋਨੇ ਦੀ ਕਾਰ ਸੇਵਾ ਵਾਸਤੇ, ਕਿਉਂਕਿ ਇਹਨਾਂ ਨੂੰ ਮੀਆਂ ਦੌਲਾ ਨੂੰ ਸਤਿਗੁਰਾਂ ਨੇ ਹੁਕਮ ਨਹੀਂ ਸੀ ਭੇਜਿਆ, ਔਰ ਉੱਥੇ ਜਦੋਂ ਹੁਕਮ ਗਿਆ ਉਹ ਸਿੱਖਾਂ ਕੋ ਇਹਨਾਂ ਨੇ ਸੁਣਿਆ ਹੈ।
ਬਹੁਤ ਬਿਸੂਰਤ ਹੋਰ ਕੇ ਮਾਏ, ਹਮ ਪਰ ਹੁਕਮ ਲਿਖਿਓ ਗੁਰ ਨਾਏ।
ਮਨ ਦੇ ਵਿੱਚ ਬੜਾ ਝੂਰਦਾ, ਕਹਿੰਦਾ ਵੀ ਸਤਿਗੁਰਾਂ ਨੇ ਮੈਨੂੰ ਚੇਤੇ ਨਹੀਂ ਕੀਤਾ, ਮੈਨੂੰ ਹੁਕਮ ਕਿਉਂ ਨਹੀਂ ਲਿਖਿਆ, ਇਸ ਕਰਕੇ ਝੂਰਦਾ ਹੈ। ਸਿੱਖਾਂ ਕੋ ਸੁਣਿਆ ਵੀ ਸਤਿਗੁਰਾਂ ਨੇ ਐਸਾ ਹੁਕਮ ਕੀਤਾ ਹੈ ਆਪਣੇ ਸਿੱਖਾਂ ਨੂੰ ਤੇ ਸੋਨਾ ਮੰਗਵਾਇਆ, ਪਰ ਮੈਨੂੰ ਹੁਕਮ ਨਹੀਂ ਕੀਤਾ, ਮੈਨੂੰ ਯਾਦ ਨਹੀਂ ਕੀਤਾ, ਮੈਨੂੰ ਨਹੀਂ ਲਿਖ ਕੇ ਭੇਜਿਆ, ਇਸ ਕਰਕੇ ਮਨ ਵਿੱਚ ਬਹੁਤ ਝੂਰਦਾ ਤੇ ਪਛਤਾਉਂਦਾ ਹੈ।
ਤਨ ਮਨ ਤੇ ਮੈਂ ਹਾਂ ਸਿੱਖ ਗੁਰ ਕੋ,
ਕਹਿੰਦਾ ਤਨ ਕਰਕੇ ਮਨ ਕਰਕੇ ਮੈਂ ਗੁਰੂ ਦਾ ਸਿੱਖ ਹਾਂ, ਕਿਉਂਕਿ ਤਨ ਮਨ ਆਪਣਾ ਗੁਰੂ ਨੂੰ ਸੌਂਪਿਆ ਹੋਇਆ ਸੀ, ਗੁਰੂ ਦਾ ਸਿੱਖ ਗੁਰੂ ਨੂੰ ਆਪਣਾ ਗੁਰੂ ਮੰਨਿਆ ਹੋਇਆ ਸੀ ਤੇ ਉਹਨਾਂ ਦਾ ਸਿੱਖ ਬਣਿਆ ਹੋਇਆ ਸੀ ਮਨ ਕਰਕੇ ਔਰ ਤਨ ਕਰਕੇ, ਕਹਿੰਦਾ ਮੈਂ ਤਨ ਕਰਕੇ ਮਨ ਕਰਕੇ ਗੁਰੂ ਦਾ ਸਿੱਖ ਆ ਤੇ ਮੈਨੂੰ ਸਤਿਗੁਰਾਂ ਨੇ ਚੇਤੇ ਨੇ ਕੀਤਾ, ਇਸ ਕਰਕੇ ਝੂਰਦਾ ਹੈ।
ਨਹੀਂ ਅਪਰ ਆਸ਼ਾ ਮਮ ਹੋਰ ਕੋ,
ਪਰ ਮੇਰੇ ਮਨ ਵਿੱਚ ਹੋਰ ਕੋਈ ਆਸ਼ਾ ਨਹੀਂ ਹੈ।
ਬਹੁਤ ਵਿਚਾਰਤ ਹੋਰ ਪਛਤਾਇਓ, 100 ਤੋਲਾ ਕੁੰਦਨ ਸ਼ੁਭ ਲਿਆਇਓ,
ਬੜਾ ਪਛਤਾਇਆ, ਬਹੁਤ ਝੂਰਿਆ ਤੇ ਵਿਚਾਰ ਕਰ ਕਰਕੇ ਝੂਰਦਾ ਹੈ ਤੇ ਪਛਤਾਉਂਦਾ ਹੈ, ਤੇ 100 ਤੋਲਾ ਜਿਹੜਾ ਸੋਨਾ ਹੈ ਨਾ ਉਹ ਸ਼ੁੱਧ ਜਿਹੜਾ ਹੈ ਉਹ ਲੈ ਕੇ ਸਤਿਗੁਰਾਂ ਦੇ ਕੋਲ ਪਹੁੰਚਾਣਾ ਕੀਤਾ।
ਸਤਿਗੁਰ ਦੂਰ ਪਠਾਇਓ,
ਸੋਨਾ ਲੈ ਕੇ ਆਇਆ, ਉਹਦੀ ਪਰਖ ਕਰਾਈ, ਸ਼ੁੱਧ ਸੋਨਾ ਲੈ ਕੇ ਸਤਿਗੁਰਾਂ ਦੇ ਪਾਸ ਭੇਜਿਆ ਤੇ ਸਤਿਗੁਰਾਂ ਦੇ ਪਾਸ ਭੇਜਣਾ ਕੀਤਾ।
ਬੇਨਤੀ ਲਿਖੀ ਨਮੋ ਚਿਤ ਆਇਓ।
ਇਹ ਨਾਲ ਸੋਨਾ ਭੇਜ ਕੇ 100 ਤੋਲਾ ਤੇ ਨਾਲ ਇੱਕ ਬੇਨਤੀ ਲਿਖੀ, ਇੱਕ ਚਿੱਠੀ ਲਿਖੀ, ਅਰਜੀ ਲਿਖੀ ਹੈ।
ਨਿਸਬਾਸਰ ਮੈਂ ਸਿਮਰੋ ਨਾਮ,
ਕਲਗੀਧਰ ਪਾਤਸ਼ਾਹ ਜੀ, ਦਿਨੇ ਰਾਤ ਮੈਂ ਆਪ ਜੀ ਦਾ ਨਾਮ ਸਿਮਰਦਾ ਹਾਂ, ਆਪ ਦੇ ਆਪ ਜੀ ਦੇ ਗੁਣ ਗਾਇਨ ਕਰਦਾ ਹਾਂ, ਆਪ ਨੂੰ ਹੀ ਚੇਤੇ ਕਰਦਾ ਹਾਂ।
ਸਦਨ ਜੋ ਤੁਮ ਕੋ ਸਦਾ ਗੁਲਾਮ,
ਕਲਗੀਧਰ ਪਾਤਸ਼ਾਹ ਜੀ, ਆਪ ਦੇ ਘਰ ਦਾ ਮੈਂ ਸਦਾ ਵਾਸਤੇ ਗੁਲਾਮ ਹਾਂ। ਇਹ ਸਤਿਗੁਰੂ ਜੀ, ਆਪ ਜੀ ਦੇ ਘਰ ਦਾ ਮੈਂ ਸਦਾ ਗੁਲਾਮ ਹਾਂ।
ਸੇਵਾ ਸਮੈ ਮੋਏ ਚਿਤ ਕਰੀਐ, ਆਪਣੋ ਦਾਸਨ ਦਾਸ ਵਿਚਰੀਐ।
ਸਤਿਗੁਰੂ ਜੀ, ਕਿਰਪਾ ਕਰਿਓ, ਸੇਵਾ ਵੇਲੇ ਮੈਨੂੰ ਯਾਦ ਕਰ ਲਿਆ ਕਰੋ। ਬੇਨਤੀ ਲਿਖ ਕੇ ਭੇਜ ਲਿਆ, ਪ੍ਰੇਮ ਦੇ ਸਹਿਤ ਸ਼ਰਧਾ ਭਾਵਨਾ ਦੇ ਨਾਲ, ਇਤਨਾ ਮਨ ਵਿਚ ਸਤਿਕਾਰ ਹੈ ਸਤਿਗੁਰਾਂ ਪ੍ਰਤੀ, ਤੇ ਸਤਿਗੁਰੂ ਜੀ ਮੈਨੂੰ ਯਾਦ ਨਹੀਂ ਕੀਤਾ, ਪਰ ਜੋ ਸੇਵਾ ਦਾ ਮੌਕਾ ਹੋਵੇ ਤੇ ਮੈਨੂੰ ਸੇਵਾ ਜ਼ਰੂਰ ਬਖਸ਼ਿਆ ਕਰੋ, ਮੈਨੂੰ ਚੇਤੇ ਕਰ ਲਿਆ ਕਰੋ।
ਜਿਸ ਕੋ ਕੁੰਦਨ ਲੇ ਪਤ ਅਰਜ਼ੇ,
ਜਦੋਂ ਸੇਵਾ ਭੇਜੀ ਕੁੰਦਨ ਦੀ, ਸੇਵਾ ਭੇਜੀ, ਸੋਨਾ ਭੇਜਿਆ, ਤੇ ਉਹ ਲੈ ਕੇ ਸਤਿਗੁਰਾਂ ਨੇ ਪ੍ਰਵਾਨ ਕਰਕੇ, ਜਿਹੜੀ ਚਿੱਠੀ ਹੈ ਜੋ ਸਤਿਗੁਰਾਂ ਨੇ ਪੜ੍ਹੀ ਹੈ ਉਹ ਬੇਨਤੀ ਵਾਲੀ,
ਪ੍ਰਸੰਨ ਅਧਿਕੋਰ ਗੁਰ ਜੀ,
ਸਤਿਗੁਰੂ ਦੀ ਚਿੱਠੀ ਵਿੱਚ ਅਸੀਂ ਨਿਮਰਤਾ ਵੇਖ ਕੇ, ਭਾਵਨਾ ਵੇਖ ਕੇ, ਸ਼ਰਧਾ ਵੇਖੀ ਔਰ ਸਤਿਕਾਰ ਵੇਖਿਆ, ਤੇ ਬੜੇ ਪ੍ਰਸੰਨ ਹੋਏ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ।
ਦੋਲਾ ਸ਼ਾਹ ਸੋ ਮੌਲਾ ਪਿਆਰੋ,
ਸਤਿਗੁਰਾਂ ਨੇ ਬਚਨ ਕੀਤਾ, ਦੌਲਾ ਸ਼ਾਹ ਸੋ ਮੌਲਾ ਪਿਆਰੋ। ਦੌਲਾ ਸ਼ਾਹ ਜਿਹੜਾ ਨਾ, ਉਹ ਅਕਾਲ ਪੁਰਖ ਮੌਲਾ ਵਾਹਿਗੁਰੂ ਦਾ ਬੜਾ ਪਿਆਰਾ ਹੈ।
ਪਾਰੇ ਉਪਕਾਰ ਸਦਾ ਔਰ ਧਾਰੋ,
ਸਦਾ ਹੀ ਮਨ ਵਿੱਚ ਹਿਰਦੇ ਵਿੱਚ ਪਾਰੇ ਉਪਕਾਰ ਧਾਰ ਕੇ ਰੱਖਦਾ, ਪਾਰੇ ਉਪਕਾਰੀ ਹੈ, ਉਪਕਾਰ ਕਰਦਾ ਹੈ।
ਸਭ ਜੀਵਨ ਕੇਤ ਕੋ ਕਰਤਾ,
ਸਾਰੇ ਜੀਵਨ ਦੇ ਵਿੱਚ ਚੰਗੇ ਸ਼ੁਭ ਕੰਮ ਕਰਦਾ ਹੈ, ਭਲੇ ਵਾਲੇ ਕੰਮ ਕਰਦਾ ਹੈ।
ਇੱਕ ਦੁਖੀ ਦਇਆ ਦਿਲ ਧਰਤਾ,
ਕਿਸੇ ਦੁਖੀ ਨੂੰ ਦੇਖ ਕੇ ਮਨ ਵਿੱਚ ਦਇਆ ਆ ਜਾਂਦੀ ਹੈ, ਦੁਖੀ ਨੂੰ ਵੇਖ ਕੇ ਦੀਨਾ ਤੇ ਦਇਆ ਕਰਦਾ ਹੈ।
ਰਹਿ ਨਿਮਾਨੋ ਅਹੈ ਮਹਾਨੋ,
ਹੈ ਤਾਂ ਮਹਾਨ ਆ ਪਰ ਰਹਿੰਦਾ ਨਿਮਾਣਾ ਬਣ ਕੇ, ਰਹਿ ਨਿਮਾਨੋ, ਮਾਣ ਹੁੰਦਿਆਂ ਹੋਇਆ ਵੀ ਨਿਮਾਣੇ ਰਹਿਣਾ, ਤਾਣ ਹੁੰਦਿਆਂ ਹੋਇਆ ਵੀ ਨਿਤਾਣੇ ਰਹਿਣਾ, ਐਸੀ ਹੈ ਗੁਰਸਿੱਖਾਂ ਦੀ ਵਡਿਆਈ, ਪ੍ਰਭੂ ਦੇ ਪਿਆਰਿਆਂ ਦੀ। ਕਹਿੰਦੇ ਹੈ ਮਹਾਨ ਹੈ ਪਰ ਮਹਾਨ ਹੁੰਦਿਆਂ ਹੋਇਆ ਵੀ ਨਿਮਾਣਾ ਬਣ ਕੇ ਰਹਿੰਦਾ ਹੈ।
ਆਨੰਦ ਥਾਨੋ,
ਆਨੰਦ ਹਿਰਦੇ ਦੇ ਵਿੱਚ ਆਨੰਦ ਟਿਕਿਆ ਹੋਇਆ ਹੈ, ਮਨ ਦੇ ਵਿੱਚ ਆਨੰਦ ਦੀ ਨੇ ਥਾਂ ਬਣਾ ਲਈ ਹੈ, ਟਿਕਾਓ ਬਣਾ ਲਿਆ ਹੈ, ਮਨ ਦੇ ਵਿੱਚ ਆਨੰਦ ਟਿਕ ਗਿਆ ਹੈ।
ਇਮ ਸ਼੍ਰੀ ਮੁਖ ਤੇ ਮਹਿਮਾ ਗਾਏ, ਨਿਜ ਭਗਤਨ ਕੋ ਦੇਵ ਡਿਆਏ।
ਇਸ ਤਰ੍ਹਾਂ ਸਤਿਗੁਰਾਂ ਨੇ ਆਪਣੇ ਮੁਖਾਰ ਬਿੰਦ ਵਿੱਚੋਂ, ਆਪਣੇ ਮੁਖ ਤੋਂ ਮਹਿਮਾ ਗਾਇਨ ਕੀਤੀ ਹੈ, ਮਹਿਮਾ ਗਾਈ ਹੈ, ਕਿਉਂਕਿ ਆਪਣੇ ਭਗਤਾਂ ਦੀ ਵਡਿਆਈ ਕਰਦੇ ਹਨ ਸਤਿਗੁਰੂ ਜੀ।
ਜਹਾਂ ਜਹਾਂ ਪ੍ਰਭ ਹੁਕਮ ਪਠਾਇਓ, ਸਰਬ ਥਾਨ ਤੇ ਕੁੰਦਨ ਆਇਓ।
ਜਿੱਥੇ ਜਿੱਥੇ ਵੀ ਸਤਿਗੁਰਾਂ ਨੇ ਹੁਕਮਨਾਮੇ ਲਿਖ ਕੇ ਭੇਜੇ, ਹੁਕਮ ਕੀਤਾ, ਉਥੋਂ ਉਥੋਂ ਹੀ ਸੰਗਤਾਂ ਨੇ ਜਿਹੜਾ ਸੁੱਧ ਸੋਨਾ ਸੀ ਉਹ ਭੇਜਣਾ ਕੀਤਾ ਹੈ।
ਪੂਰਨ ਹੋਇਓ ਇੱਕ ਖਜ਼ਾਨਾ,
ਖਜ਼ਾਨਾ ਸੀ ਕਹਿੰਦੇ, ਪੂਰਨ ਹੋ ਗਿਆ, ਪੂਰਾ ਭਰ ਗਿਆ ਇੱਕ ਖਜ਼ਾਨਾ।
ਗਿਣਤੀ ਜਿਸ ਕੋ ਜਾਏ ਨਾ ਜਾਣਾ,
ਕਿਤਨਾ ਕੁ ਸੋਨਾ ਸੀ। ਮਹਾਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ, ਗਿਣਤੀ ਨਹੀਂ ਕੀਤੀ ਜਾ ਸਕਦੀ ਕਿ ਕਿੰਨਾ ਬੇਅੰਤ ਸੋਨਾ ਜਿਹੜਾ ਹੈ ਸੰਗਤਾਂ ਨੇ ਕਾਰ ਸੇਵਾ ਕਾਰ ਭੇਟਾ ਭੇਜੀ ਹੈ।
ਇਹ ਮਾਇਆ ਕੋ ਕੀਨ ਚਲਿਤਰਾ, ਨਿਜ ਸੰਗਤ ਕੋ ਕੀਓ ਪਵਿੱਤਰਾ।
ਸਤਿਗੁਰਾਂ ਨੇ ਮਾਇਆ ਦਾ ਚਿੱਤਰ ਕੌਤਕ ਰਚਿਆ, ਕੌਤਕ ਕੀਤਾ ਤੇ ਆਪਣੀ ਸੰਗਤ ਨੂੰ ਪਵਿੱਤਰ ਕੀਤਾ, ਭਾਵ ਜਦੋਂ ਗੁਰੂ ਸਿੱਖ ਆਪਣਾ ਹੁਕਮ ਭੇਜਦਾ ਤੇ ਸਿੱਖ ਆਪਣੇ ਉਹਨੂੰ ਸਿਰ ਮੱਥੇ ਮੰਨ ਕੇ ਗੁਰੂ ਦੀ ਆਗਿਆ ਵਿੱਚ ਚੱਲਦਾ ਤੇ ਸ਼ਰਧਾ ਭਾਵਨਾ ਸਤਿਕਾਰ ਨਾਲ ਗੁਰੂ ਕੀ ਆਗਿਆ ਵਿੱਚ ਆ ਜਾਵੇ ਤੇ ਫਿਰ ਉਹਨਾਂ ਦੇ ਮਨ ਪਵਿੱਤਰ ਹੋ ਜਾਂਦੇ ਨੇ। ਹੁਣ ਜਿਨ੍ਹਾਂ ਜਿਨ੍ਹਾਂ ਨੇ ਸਤਿਗੁਰਾਂ ਦਾ ਹੁਕਮ ਮੰਨ ਕੇ ਕਾਰ ਸੇਵਾ ਕਾਰ ਭੇਟਾ ਭੇਜੀ ਹੈ, ਕਹਿੰਦੇ ਉਹਨਾਂ ਦੇ ਮਨ ਪਵਿੱਤਰ ਹੋ ਗਏ ਹਨ।
ਜਬ ਤੇ ਕੋਸ਼ ਵਿਖੇ ਤਰਵਾਇਓ, ਹੁਣ ਗੁਰ ਉਰ ਚੇਤਾ ਨ ਲਿਆਇਓ।
ਫਿਰ ਸਤਿਗੁਰਾਂ ਨੇ ਜਦੋਂ ਤੋਂ ਇਹ ਸਾਰਾ ਸੋਨਾ ਜਿਹੜਾ ਕੋਸ਼ ਵਿੱਚ ਖਜ਼ਾਨੇ ਵਿੱਚ ਰੱਖ ਦਿੱਤਾ, ਮੁੜ ਕੇ ਉਹ ਸੋਨੇ ਦਾ ਚੇਤਾ ਨਹੀਂ ਕੀਤਾ, ਉਸ ਵੱਲ ਖਿਆਲ ਨਹੀਂ ਕੀਤਾ ਹੈ। ਉਸ ਖਜ਼ਾਨੇ ਦੇ ਵਿੱਚ ਖਜ਼ਾਨਚੀ ਨੇ ਧਰ ਲਿਆ ਸੋਨਾ,
ਮੈਂ ਕਿ ਯਕੀਨ ਨਾ ਕਿਸ ਕੋ ਦੀਨ,
ਨਾ ਕਿ ਯਕੀਨ ਭਾਵ ਨਾ ਉਹ ਸੋਨਾ ਵਰਤਿਆ ਤੇ ਨਾ ਉਹ ਸੋਨਾ ਕਿਸੇ ਨੂੰ ਦਿੱਤਾ ਹੈ।
ਭਾਈ ਇਕੱਤਰ ਲਖਮੀ ਭਾਰੇ,
ਬਹੁਤ ਭਾਰੀ ਲਖਮੀ ਜਿਹੜੀ ਉਹ ਇਕੱਠੀ ਹੋਈ, ਮਾਇਆ ਇਕੱਠੀ ਹੋਈ, ਇਕੱਤਰ ਹੋ ਗਈ।
ਮੈਂ ਤਿਸ ਤੇ ਕੁਝ ਕਾਜ ਸੁਧਾਰੇ,
ਉਸ ਨਾਲ ਕੋਈ ਕਾਜ ਜਿਹੜਾ ਕੀ ਕਰਨਾ ਨਹੀਂ ਕੀਤਾ।
ਅਚਿਰਜ ਲੀਲਾ ਸਤਿਗੁਰ ਕਰੈ,
ਅਸੀਂ ਹੈਰਾਨ ਕਰਨ ਦੇਣ ਵਾਲੀ ਅਚਰਜ ਜੋ ਲੀਲਾ ਹੈ ਸਤਿਗੁਰੂ ਜੀ ਐਸੀ ਲੀਲਾ ਕਰਦੇ ਹਨ।
ਮੈਂ ਕਿਸ ਕੇ ਮਨ ਜਾਣੀ ਪਰੈ,
ਮਨੁੱਖ ਦਾ ਮਨ ਕੀ ਆ ਜਾਣ ਜਾਵੇ, ਕਿਉਂਕਿ ਸਤਿਗੁਰੂ ਦੀ ਮਹਿਮਾ ਐਸੀ ਹੈ ਜੋ ਮਨ ਬਾਣੀ ਤੋਂ ਪਰੇ ਹੈ, ਇੰਦਰੀਆਂ ਦੀ ਪਹੁੰਚ ਤੋਂ ਪਰੇ, ਮਨ ਦੀ ਪਹੁੰਚ ਤੋਂ ਪਰੇ ਹੈ। ਕਹਿੰਦੇ ਮਨ ਨਹੀਂ ਜਾਣ ਸਕਦਾ, ਮਨੁੱਖ ਦੇ ਮਨ ਦੀ ਐਸੀ ਅਵਸਥਾ ਨਹੀਂ ਕਿ ਸਤਿਗੁਰਾਂ ਦੀ ਲੀਲਾ ਨੂੰ ਜਾਣ ਲਵੇ।
ਸ਼੍ਰੀ ਹਰ ਰਾਏ ਬਾਕ ਜੋ ਪਇਓ, ਸ਼੍ਰੀ ਨਾਨਕ ਜਹਾਜ਼ ਫਟ ਗਏ।
ਕਹਿੰਦੇ ਗੁਰੂ ਹਰ ਰਾਏ ਸੱਤਵੇਂ ਪਾਤਸ਼ਾਹ ਨੇ ਜੋ ਬਚਨ ਕੀਤਾ ਸੀ ਕੀਰਤਪੁਰ ਸਾਹਿਬ ਕੇ, ਕਿ ਸਿੱਖੀ ਦਾ ਜਹਾਜ਼ ਜਿਹੜਾ ਫਟ ਗਿਆ ਹੈ।
ਪੰਥ ਖਾਲਸਾ ਉਪਜਨ ਕੀਓ, ਸੋ ਜਹਾਜ਼ ਸਾਬਤ ਕਰ ਦਿਓ।
ਉੱਥੇ ਸਤਿਗੁਰਾਂ ਨੇ ਬਚਨ ਕੀਤਾ ਸੀ ਨਾ, ਸਿੱਖਾਂ ਨੇ ਕਿਹਾ ਸੀ ਨਾ ਕਿ ਸਤਿਗੁਰੂ ਜੀ ਆਪ ਸਮਰੱਥ ਹੋ, ਸਿੱਖੀ ਦਾ ਜਹਾਜ਼ ਜਿਹੜਾ ਫਟ ਗਿਆ ਜੋੜ ਦਿਓ। ਕਹਿੰਦੇ ਦਸਵੇਂ ਜਾਮੇ ਦੇ ਵਿੱਚ ਜੋੜਾਂਗੇ। ਹੁਣ ਇੱਥੇ ਦਸਵੇਂ ਪਾਤਸ਼ਾਹ ਜੀ ਉਹ ਜਹਾਜ਼ ਨੂੰ ਜੋੜ ਰਹੇ ਨੇ, ਸਾਬਤ ਕਰ ਰਹੇ ਨੇ। ਕਹਿੰਦੇ ਪੰਥ ਖਾਲਸਾ ਉਪਜਨ ਕੀਓ, ਪੰਥ ਖਾਲਸਾ ਸਾਜਣਾ ਕੀਤਾ ਹੈ, ਤੇ ਪੰਥ ਖਾਲਸਾ ਉਪਜਨ ਕੀਓ, ਸੋ ਜਹਾਜ਼ ਸਾਬਤ ਕਰ ਦਿਓ। ਉਹ ਜਿਹੜਾ ਜਹਾਜ਼ ਸੀ ਨਾ ਫਟਿਆ, ਕਹਿੰਦੇ ਉਹ ਸਾਬਤ ਕਰ ਦਿੱਤਾ ਹੈ।
ਟੁੱਟੇ ਫੁੱਟੇ ਬੋ ਫਟ ਗਏ,
ਜਿਹੜੇ ਫੁੱਟੇ ਸੀ ਫੁੱਟਦੇ ਫੁੱਟਦੇ ਜਿਹੜੇ ਫਟ ਗਏ ਸਨ।
ਤੇਜ ਪੰਥ ਕੋ ਪੇਕੇ ਭਏ,
ਪੰਥ ਦਾ ਤੇਜ ਵੇਖ ਕੇ ਕਹਿੰਦੇ ਫੇਰ ਇੱਕ ਹੋ ਗਏ। ਉਹ ਫਟਿਆ ਸੀ ਜਹਾਜ਼ ਜਿਹੜਾ ਇੱਕ ਮਿੱਕ ਹੋ ਗਿਆ। ਉਹ ਸੱਤਵੇਂ ਪਾਤਸ਼ਾਹ ਜਿਹੜੇ ਬਚਨ ਕੀਤੇ ਸੀ ਦਸਵੇਂ ਪਾਤਸ਼ਾਹ ਦਸਵੇਂ ਜਾਮੇ ਦੇ ਵਿੱਚ ਅਸੀਂ ਪੂਰੇ ਕਰਾਂਗੇ, ਉਹ ਇੱਥੇ ਹਵਾਲਾ ਦੇ ਰਹੇ ਨੇ ਸਤਿਗੁਰੂ। ਦਸਵੇਂ ਪਾਤਸ਼ਾਹ ਜੀ ਇੱਥੇ ਉਹਨਾਂ ਬੱਚਿਆਂ ਨੂੰ ਸਫਲਿਆਂ ਕਰ ਰਹੇ ਹਨ।
ਯੋ ਸਤਿਗੁਰ ਸਭ ਕਾਜ ਸਵਾਰੇ, ਮਹਾ ਬਿਘਨ ਤੇ ਦਾਸ ਉਦਾਰੇ।
ਇਸ ਤਰ੍ਹਾਂ ਸਤਿਗੁਰੂ ਸਭ ਸੰਗਤਾਂ ਦੇ ਕਾਰਜ ਸਵਾਰੇ, ਸਿੱਖਾਂ ਦੇ ਕਾਰਜ ਸਵਾਰਨਾ ਕੀਤੇ ਨੇ, ਤੇ ਮਹਾ ਬਿਘਨ ਜਿਹੜੇ ਆ ਨਾਸ਼ ਕੀਤੇ ਨੇ, ਦਾਸਾਂ ਦਾ ਉਧਾਰ ਕੀਤਾ ਹੈ।
ਗੁਰਮਤ ਸਿੱਖੀ ਬਹੁ ਵਿਸਤਾਰੇ,
ਗੁਰੂ ਸਾਹਿਬ ਨੇ ਗੁਰੂ ਦੀ ਮਤ ਔਰ ਸਿੱਖੀ ਦਾ ਬਹੁਤ ਵਿਸਤਾਰ ਕਰਨਾ ਕੀਤਾ।
ਕਵੀ ਸੰਤੋਖ ਸਿੰਘ ਹੈ ਬਲਿਆਰੇ,
ਆਪੋ ਸਤਨਾਮ ਸ੍ਰੀ ਵਾਹਿਗੁਰੂ। ਮਹਾਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਐਸੇ ਕਲਗੀਧਰ ਪਾਤਸ਼ਾਹ ਸਤਿਗੁਰਾਂ ਤੋਂ ਕਵੀ ਸੰਤੋਖ ਸਿੰਘ ਬਲਿਹਾਰੇ ਜਾਂਦਾ ਹੈ। ਬਾਰ ਨੇ ਬਲਿਹਾਰ ਨੇ ਲੱਖ ਬਰੀਆ, ਨਾਮੋ ਹੋ ਨਾਮ ਸਾਹਿਬ ਕੋ ਪ੍ਰਾਣ ਹੈ ਦਰੀਆ। ਕਹਿੰਦੇ ਮਹਾਕਵੀ ਭਾਈ ਸੰਤੋਖ ਸਿੰਘ ਕਹਿ ਰਹੇ ਨੇ, ਕਹਿੰਦੇ ਕਵੀ ਸੰਤੋਖ ਸਿੰਘ ਐਸੇ ਸਤਿਗੁਰੂ ਕਲਗੀਧਰ ਪਾਤਸ਼ਾਹ ਤੋਂ ਬਲਿਹਾਰੇ ਜਾਂਦੇ ਹਨ।
ਦੋਹੇਰਾ ਕਲਗੀਧਰ ਸਤਿਗੁਰੂ ਕੀ ਬਾਤ ਬਾਤ ਮੈਂ ਬਾਤ,
ਕਲਗੀਧਰ ਸਤਿਗੁਰੂ ਕੀ, ਕਲਗੀਧਰ ਸਤਿਗੁਰੂ ਪਾਤਸ਼ਾਹ ਦੀ ਕਹਿੰਦੇ ਬਾਤ ਬਾਤ ਮੈਂ ਬਾਤ, ਭਾਵ ਜਿਹੜੀਆਂ ਸਧਾਰਨ ਗੱਲਾਂ ਨੇ, ਬੜੀ ਡੂੰਘੀ ਵਿਚਾਰ ਵਾਲੀਆਂ ਨੇ, ਬੜੀਆਂ ਗੁਹਜ ਗੱਲਾਂ ਨੇ। ਕਹਿੰਦੇ ਉਹਨਾਂ ਦੀ ਸਧਾਰਨ ਗੱਲਾਂ ਦੇ ਵਿੱਚ ਵੀ ਰਮਝਾਂ ਨੇ, ਪਰ ਜਿਹੜੇ ਸਿੱਖ ਸਮਝਦੇ ਨੇ, ਕਹਿੰਦੇ ਉਹਨਾਂ ਦੀ ਬਾਤ ਬਾਤ ਜਿਹੜੀਆਂ ਸਧਾਰਨ ਗੱਲਾਂ, ਉਹਨਾਂ ਦੇ ਵਿੱਚ ਵੀ ਬੜੀਆਂ ਡੂੰਘੀਆਂ ਰਮਝਾਂ ਹਨ।
ਜੋ ਸਾਦੇ ਸਿੱਧ ਹੋਤ ਤਿਸ ਨਿਸ਼ਕਲੰਕ ਜਿਮ ਧਾਤ,
ਸਾਧਨਾ ਕਰਦੇ ਨੇ ਭਾਵ ਗੁਰੂ ਦੇ ਬਚਨਾਂ ਨੂੰ ਮੰਨ ਲੈਂਦੇ ਨੇ, ਸਾਧ ਲੈਂਦੇ ਨੇ, ਅਮਲ ਵਿੱਚ ਲੈ ਆਉਂਦੇ ਨੇ। ਕਹਿੰਦੇ ਉਹ ਨਿਸ਼ਕਲੰਕ ਜਿਮ ਧਾਤ, ਕਹਿੰਦੇ ਉਹ ਸ਼ੁੱਧ, ਉਹਨਾਂ ਦੇ ਹਿਰਦੇ ਸ਼ੁੱਧ ਹੋ ਜਾਂਦੇ ਨੇ। ਜਿਵੇਂ ਨਿਸ਼ਕਲੰਕ ਜਿਮ ਧਾਤ, ਭਾਵ ਸੋਨੇ ਦੀ ਧਾਤ ਜਿਹੜੀ ਹੈ ਨਾ, ਪਥਾਲੀ ਵਿੱਚ ਪੈ ਕੇ ਅੱਗ ਵਿੱਚ ਸੜ ਕੇ ਜਿਵੇਂ ਸੋਨਾ ਸ਼ੁੱਧ ਹੋ ਜਾਂਦਾ ਨਾ, ਇਵੇਂ ਸਤਿਗੁਰਾਂ ਦੇ ਬਚਨਾਂ ਰੂਪੀ ਕੁਠਾਲੀ ਵਿੱਚ ਜਿਹੜਾ ਪੈ ਕੇ ਹਿਰਦਾ ਜਿਹੜਾ ਸ਼ੁੱਧ ਹੋ ਜਾਂਦਾ। ਜਿਹੜੇ ਸਤਿਗੁਰਾਂ ਦੇ ਬਚਨਾਂ ਨੂੰ ਮੰਨ ਲੈਂਦੇ ਨੇ, ਆਪਣੇ ਮਨ ਨੂੰ ਪਵਿੱਤਰ ਕਰ ਲੈਂਦੇ ਨੇ, ਸਾਧ ਲੈਂਦੇ ਨੇ, ਐਸੇ ਕਲਗੀਧਰ ਪਾਤਸ਼ਾਹ ਦੀ ਬਾਤ ਬਾਤ ਮੈਂ ਬਾਤ, ਉਹਨਾਂ ਦੇ ਹਰ ਗੱਲ ਦੇ ਵਿੱਚ ਸੌਖੀਆਂ ਸੌਖੀਆਂ ਉਦਾਹਰਨਾਂ ਦੇ ਵਿੱਚ ਵੀ ਕਹਿੰਦੇ ਬੜੀ ਡੂੰਘੀ ਰਮ ਜਿਹੜੀ ਹੈ ਉਹ ਛੁਪੀ ਹੋਈ ਹੈ। ਇੱਥੋਂ ਤੱਕ ਕਥਾ ਕਰਦੇ ਹਾਂ, ਸਤਿਗੁਰਾਂ ਦੀ ਬੇਅੰਤ ਗਲਤੀਆਂ ਭੁੱਲਾਂ ਹੋ ਜਾਂਦੀਆਂ ਨੇ।